Yetmiş bir milyon dedi.
Lana? Otur saatin lan. Kaç ay oldu? Aşağı apne ki ya? Aşağı ki. Sahi tuğ aç. Benim para lag ya. Tu karosla apna ki ya. Ne ben geldi ya ona.
Hahaha.
ਸਾਰਿਆਂ ਥੋੜੀ ਲੈਣਗੇ ਤੇ ਟ੍ਰੇਨ ਦੇ ਕੇ ਫਿਰ ਛੱਡ ਥੋੜੀ ਦੇਣਗੇ
ਕਿੰਨੇ ਬੱਚੇ ਦੇ ਕੀ ਲੈ ਨੇ ਸਾਰੀ ਮਿਲਾ ਤਾਂ ਦੱਸ ਦਿੰਦੇ ਆਪਾਂ ਨੇ ਸੱਤ ਲੈ ਨੇ
ਹਾਂ
ਆਪਣੇ ਪਿੰਡ ਦੇ ਦੋ ਹੋ ਗਏ ਮੁੰਡੇ
ਦੋ ਹੋ
ਗਏ
ਹਾਂ ਅੱਛਾ ਉਹ ਵੀ ਹੋ ਗਿਆ ਨਾਲ ਇਕੱਠੇ ਚੱਲ ਠੀਕ ਹੋ ਗਿਆ ਮਨ ਚ ਰਹਿੰਦਾ ਨਹੀਂ ਨਾ ਕਿ ਇਕੱਠੇ ਪੜ੍ਹਦੇ ਸਾਂ ਚੰਡੀਗੜ੍ਹ
ਚੰਡੀਗੜ੍ਹ ਆ ਮੋਬਾਈਲਾਂ ਮੂਲਾਂ ਦੀ ਹੋਆ ਜਿਹੜੀ ਇਹਨਾਂ ਦੇ ਟਾਵਰ
ਟੂਰ ਔਰ ਇਹਦੀ ਜਿਹੜੀ ਲਾਈਨ ਸੀ ਉਸੇ ਚ ਮਿਲਣਾ
ਚਲੋ ਬੜੀਆ ਹੋ ਗਿਆ ਗਜਾਨਨ ਅੰਬੂਦ ਬਣਾ ਦੀ ਸੀ
ਸ੍ਰੀ ਰਾਮ
ਭਗਵਾਨ ਸ਼ਾਮ ਸੁਖਮ ਸੁਖ ਬਣਾ ਸ਼ਕਾਰ ਕਮਨ ਨਾਮ ਬਿਗਨੇਸ਼ਵਰ ਪਾਤਰ ਬਿਗਨੇਸ਼ਵਰ ਆਇਆ ਵਰਦਾਇਆ ਸੁਰਪ੍ਰਿਆ ਆਇਆ ਲੰਬੋਦਰ ਆਇਆ ਸਪਰਾਇਆ ਚ ਜਗਦੀਤ ਆਇਆ ਨਾ ਗਾਨਾ ਨਾ ਆਇਆ ਸੁਪੀ ਜਗਰੂ ਦੂਸ਼ਿਤ ਆਇਆ ਗੌਰੀ ਸੁਤਾ ਆਇਆ ਗਣਨਾਥ ਨਮੋ ਨਮਸਤੇ ਕਿੱਥੋਂ ਚੱਲੇਗਾ ਜੀ
ਜੀ 36ਵਾਂ ਸਲੋਕ ਹੈ ਜਿਹੜਾ ਉਹਦੇ ਉੱਪਰੋਂ ਜੀ
ਡੇਟ ਪਾਈ ਹੈ ਇੱਕ ਡੇਟ ਪਾਈ ਹੈ
ਜੀ 47 ਪੇਜ ਤੇ ਜੀ
ਅੱਛਾ ਹਾਂ
ਇਸ ਦੇਵ ਦਾ ਮੱਗਰ ਦਮੱਗਰ ਕੀ ਹੈ ਜੀ ਦੇਵੇ
ਕਿੱਥੋਂ ਚੱਲੇਗਾ
ਆ ਜਿਹੜਾ ਪਹਿਰਾ ਰਹਿੰਦਾ ਜੀ ਇੱਕ
ਪਹਿਰਾ ਰਹਿੰਦਾ ਸੀ
ਹਾਂਜੀ ਹਾਂ ਸਲੋਕ ਦੇ ਉੱਪਰਲਾ ਪਹਿਰਾ ਰਹਿੰਦਾ ਜੀ
ਅੱਸ ਦੇਵੇ
ਅੱਸ ਉੱਤੋਂ ਦੋ ਲਾਣੇ ਛੱਡ ਕੇ ਜੀ ਦੱਸੋ
ਉੱਪਰੋਂ
ਹਾਂਜੀ ਉੱਪਰੋਂ ਦੋ ਲਾਣੇ ਛੱਡ ਦੋ
ਅਭੇਦੇ
ਹਾਂਜੀ ਹਾਂਜੀ
ਹਾਂਜੀ
ਅੱਸ ਦੇਵੇ ਨਵੇਂ ਪਰ ਨਵਾਂ ਜੀ ਨਹੀਂ
ਅੱਛਾ ਉਹਦਾ ਹੈ
38 ਪੇਜ ਤੇ ਆਪਣਾ ਪੁਰਾਣੇ ਚ ਰੱਖੀ ਤੇ
ਸਦੇਵ ਅਗ੍ਰਸਿਤ
ਹਾਂਜੀ 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 ਇਹੀ ਹੈ ਜੀ ਇਸ ਨੇ ਆਪਣੇ ਆਪਣੇ ਜੈਸੇ ਜਾਂ ਦਾਸ ਦੋ
ਨਹੀਂ ਤੇ ਰੱਖ ਤਰੀਕ ਪਈ ਇਹ ਤੇ ਰੱਖ ਤੇ ਤੇ ਜਮਾਤ ਕਰਿਆ ਸੀ
ਆ ਹੁਣ
ਇਹ ਪਰ ਰਹਿ
ਗਿਆ ਹਾਂ ਸਦੇਵ ਅਗ੍ਰਸਿਤ ਇਸ ਨੇ ਇਹੀ ਹੈ ਨਾ ਇਸ ਨੇ आपने जैसे व्याह का दोष कहया ठीक है इधर जैसे वो कह रहे हैं सातवां अग्रासीत तो ये कह रहे इसमें तुसी व्याह का दोष कहया उसी प्रकार सदैव सौम्य अग्रासीत जहां पर भी दोष है ऐसी शंका करके मामेव इत्यादि के भाग उसका परिहार करते हैं ऐसे कह के उसका परिहार मैंने निवृत्त करते हैं। अच्छा तुम मैंने ये दसो पहला आकाश का केड़ा रंग है केड़ा रूप है आकाश नू देखा जा सकता है महसूस किया जा सकता है अंधेरा आकाश नू तुसी अंधेरा छड़ो और प्रकाश छड़ो बाकी दसो आकाश किदां दा हुंदा अंधेरा छड़ो और प्रकाश छड़ो इनू नहीं देखना फिर दसो आकाश हाँ जी
ना
प्रकाश किन देख दे तुसी ओ नहीं आकाश जेड़ा है अति इंद्रिया भाई ਉਹਨੂੰ ਨਹੀਂ ਦੇਖ ਸਕਦੇ ਚਲੋ ਸਦਾ ਸੀਤ ਇਤੀ ਸ਼ਬਦ ਅਰਥ ਭੇਦੇ ਦੈਗੁਣ ਮਾਪੇਤ ਅਭੇਦੇ ਪੁਨਰੁਕਤੀ ਸਿਆਤ ਮਾਂ ਏਵਮ ਲੋਕ ਤਥਾ ਈਕਸ਼ਣਾਤ ਇਹ ਹੋ ਨਹੀਂ ਸੀ ਗਿਆ ਅੱਛਾ ਸਤ ਅਸੀਤ ਇਤੀ ਸਦ ਬ੍ਰਹਮ ਥਾ ਇਸ ਵਾਕੇ ਮੇ ਕੀ ਕਹਿ ਰਿਹਾ ਪਹਿਲਾਂ ਕਿ ਪਰਲੇ ਜਦੋਂ ਹੋਈ ਉਸ ਤੋਂ ਪਰਲੇ ਸ੍ਰਿਸ਼ਟੀ ਦੀ ਉਤਪਤੀ ਤੋਂ ਪਹਿਲਾਂ, ਸ੍ਰਿਸ਼ਟੀ ਦੀ ਉਤਪਤੀ ਤੋਂ ਪਹਿਲਾਂ ਕੀ ਸੀ? ਸਤ ਬ੍ਰਹਮ ਥਾ, ਬ੍ਰਹਮੀ ਥਾ ਇੱਕ ਸਤ, ਸਤ ਰੂਪ। ਵਾਕੇ ਮੈਂ ਸ਼ਬਦ ਅਰਥ ਭੇਦ ਦੇ, ਸਦ ਔਰ ਅਸੀਤ, ਇਸ ਦੋਨੋਂ ਸ਼ਬਦੋਂ ਕੇ ਅਰਥ ਮੇਂ ਭੇਦ ਹੋਣੇ ਪਰ ਸਤ ਕਹਿਤਾ ਔਰ ਅਸੀਤ ਕਹਿਤਾ, ਇਹ ਸ਼ਬਦੋਂ ਮੇਂ ਦੋਨੋਂ ਮੇਂ ਭੇਦ ਹੈ। ਦੈਗੁਣ ਆਪ ਤੇਤ, ਅਦਵੈਤ ਹਾਨੀ ਰੂਪ ਪ੍ਰਾਪਤ ਹੋਗਾ, ਕਹਿੰਦਾ ਇਹਦੇ ਵਿੱਚ ਤੁਹਾਡੇ ਦਵੈਤ ਦੀ ਹਾਨੀ ਹੋ ਜਾਏਗੀ। ਅਦਵੈਤ ਜਿਹੜਾ ਹੈ ਦਵੈਤ ਆ ਜਾਏਗਾ। ਕੀ ਕਹਿ ਰਹੇ ਜੇ? ਉਹਨਾਂ ਦੇ ਕਹਿਣ ਦਾ ਮਤਲਬ ਕੀ ਆ? ਤੁਸੀਂ ਕੀ ਕਹਿ ਰਹੇ ਜੇ ਸ੍ਰਿਸ਼ਟੀ ਤੋਂ ਪਹਿਲਾਂ? ਹੁਣ ਧਿਆਨ ਨਾਲ ਸਮਝ ਲੈਣਾ ਇਹ ਕੀ ਕਹਿ ਰਹੇ ਆ ਤੁਸੀਂ। ਉਹ ਤੁਸੀਂ ਕਹਿ ਰਹੇ ਜੇ ਨਾ ਸ੍ਰਿਸ਼ਟੀ ਤੋਂ ਪਹਿਲਾਂ ਉਹ ਸੱਤ ਬ੍ਰਹਮ ਥਾ, ਤੇ ਤੁਸੀਂ ਕਾਲ ਨੂੰ ਨੀ ਨਾਲ ਦੱਸ ਰਹੇ? ਪਹਿਲੇ ਸਮੇਂ ਚ ਤੇ ਕਾਲ ਦਾ ਨਾਲ ਗਿਆਨ ਨੀ ਕਰਾ ਰਹੇ? ਇਹਦਾ ਮਤਲਬ ਕਾਲ ਉਦੋਂ ਵੀ ਸੀ। ਸਮਝ ਲੱਗੀ? ਉਹ ਕਹਿ ਰਿਹਾ ਹੈ, ਗ੍ਰੰਥਕਾਰ ਕਹਿ ਰਿਹਾ ਹੈ ਵੀ ਤੁਸੀਂ ਜਦੋਂ ਕਹਿੰਦੇ ਜੇ ਕਿ ਸਾਧੇ ਮੈਂ ਅਗਰੇ ਸੀਤ, ਅਗਰ ਪਹਿਲਾਂ ਪਹਿਲੇ ਕਾਲ ਚ ਜਦੋਂ ਸ੍ਰਿਸ਼ਟੀ ਉਤਪਤੀ ਨਹੀਂ, ਉਸ ਕਾਲ ਚ ਬ੍ਰਹਮ ਸੱਤ, ਇੱਕ ਬ੍ਰਹਮੀ ਸੱਤ ਥਾ, ਤੇ ਫਿਰ ਤਾਂ ਦੋ ਹੋ ਗਏ, ਇੱਕ ਬ੍ਰਹਮ ਵੀ ਹੋ ਗਿਆ ਕਾਲ ਵੀ ਹੋ ਗਿਆ, ਦੋ ਹੋ ਗਏ। ਕਾਲ ਵੀ ਤੁਸੀਂ ਦੱਸਣ ਡੇ ਉਸ ਟਾਈਮ ਚ, ਉਹ ਸਮਾਂ ਵੀ ਹੋ ਗਿਆ, ਕਾਲ ਮੈਨੇ ਸਮਾਂ ਉਹ ਸਮੇਂ ਚ, ਜੇ ਕਦੇ ਕਿਹੜੇ ਸਮੇਂ ਚ ਜਦੋਂ ਸ੍ਰਿਸ਼ਟੀ ਉਤਪੰਨ ਨਹੀਂ ਸੀ ਹੋਈ, ਸਮੇਂ ਦਾ ਗਿਆਨੀ ਨਾਲ ਕਰਾ ਰਹੇ, ਤੇ ਫਿਰ ਦੋ ਨੀ ਹੋ ਗਏ, ਸਮਾਂ ਔਰ ਕਾਲ ਔਰ ਬ੍ਰਹਮ ਦੋ ਹੋ ਗਏ, ਤੁਹਾਡੇ ਅਦਵੈਤ ਦੀ ਹਾਨੀ ਨੀ ਹੋਈ, ਤੁਸੀਂ ਕਹਿੰਦੇ ਇੱਕ ਹੀ ਬ੍ਰਹਮ ਸੀ, ਸ਼ੰਕਾ ਦੋ ਹੋ ਗਏ, ਇਹੀ ਕਹਿ ਰਹੇ ਹੋ। ਦਵੈਤ ਹਾਨੀ, ਅਦਵੈਤ ਹਾਨੀ ਰੂਪ ਪ੍ਰਾਪਤ ਹੋਵੇਗਾ, ਅਦਵੈਤ ਕੀ ਹਾਨੀ ਹੋ ਗਈ? ਅਭੇਦੇ ਔਰ ਜਦੀ ਸ਼ਬਦੋਂ ਕਾ ਭੇਦ ਹੋਣੇ ਪਰ ਵੀ ਅਰਥ ਕਾ ਭੇਦ ਨਹੀਂ ਹੈ, ਕਹਿੰਦਾ ਸ਼ਬਦ ਕਾ ਭੇਦ ਨਹੀਂ ਹੋਣੇ ਪਰ ਅਰਥ ਕਾ ਭੇਦ ਨਹੀਂ ਹੈ। ਆਹ ਪ੍ਰਸ਼ਾਦਾ ਛਕ ਲਿਆ ਤੁਸੀਂ, ਉਹਦਾ ਵੀ ਅਰਥ, ਰੋਟੀ ਖਾ ਲਈ ਤੁਸੀਂ, ਭੋਜਨ ਕਰ ਲਿਆ ਤੁਸੀਂ, ਸ਼ਬਦ ਹੀ ਬਦਲੇ ਆ, ਅਰਥ ਤਾਂ ਨਹੀਂ ਬਦਲਿਆ, ਇਹੀ ਉਹ ਕਹਿ ਰਿਹਾ। ਔਰ ਜਦੀ ਸ਼ਬਦ ਕਾ ਭੇਦ ਹੋਣੇ ਪਰ ਵੀ ਸ਼ਬਦ ਕਾ ਭੇਦ ਤੋਂ ਹੋ ਗਿਆ, ਅਰਥ ਕਾ ਭੇਦ ਨਹੀਂ, ਅਰਥ ਕਾ ਤਾਂ ਭੇਦ ਨਹੀਂ ਹੋਇਆ, ਅਰਥ ਤੇ ਉਹੀ ਆ, ਪ੍ਰਸ਼ਾਦਾ ਛਕ ਲਿਆ, ਰੋਟੀ ਖਾ ਲਈ, ਕੁਛ ਵੀ ਕਹਿ ਲਓ, ਅਰਥ ਕਾ ਭੇਦ ਨਹੀਂ ਹੋਇਆ। ਕਿੰਤੂ ਸਤ ਅਸੀਤ, ਇਨ ਦੋਨੋਂ ਸ਼ਬਦੋਂ ਕਾ ਏਕ ਹੀ ਅਰਥ ਮੰਨੋਗੇ ਤੋ ਪੁਨਰਾਵਰਤੀ ਸਿਆਤ, ਜਬੀ ਦੋਨੋਂ ਸ਼ਬਦੋਂ ਕਾ ਇੱਕ ਅਰਥ ਮੰਨੋਗੇ ਤੇ ਫਿਰ ਤੇ ਦੁਬਾਰਾ ਦੁਬਾਰਾ ਕਹਿਣ ਦੀ ਕੀ ਜ਼ਰੂਰਤ ਸੀ? ਪੁਨਰਾਵਰਤੀ ਮੈਨੇ ਦੁਬਾਰਾ ਕਹਿਣਾ, ਠੀਕ ਹੈ। ਪੁਨਰਾਵਰਤੀ ਦੋਸ਼ ਪ੍ਰਾਪਤ ਹੋਗਾ, ਏਵਮ ਮਾਂ ਲੋਕੇ, ਇਸ ਪ੍ਰਕਾਰ ਸ਼ੰਕਾ ਮਤ ਕਰੋ, ਕਿਉਂਕਿ ਵਿਵਹਾਰ ਮੇ ਤਥਾ ਈਕਸ਼ਣਾਤ, ਐਸਾ ਹੀ ਦੇਖਣੇ ਮੇ ਆਤਾ ਹੈ, ਕਹਿੰਦਾ ਐਸੀ ਸ਼ੰਕਾ ਨਾ ਕਰੋ, ਵਿਵਹਾਰ ਦੇ ਵਿੱਚ ਇਹ ਗੱਲਾਂ ਚੱਲਦੀਆਂ ਹੈ, ਕਹਿਣਾ ਪੈਂਦਾ। ਅਰਥ ਕਾ ਭੇਦ ਨਾ ਹੋਣੇ ਪਰ ਵੀ ਅਨੇਕ ਸ਼ਬਦੋਂ ਕਾ ਪ੍ਰਯੋਗ ਤਥਾ ਪੁਨਰੁਕਤੀ ਦੋਸ਼ ਕੀ ਪ੍ਰਾਪਤੀ ਕਾ ਅਭਾਵ ਦੇਖਣੇ ਮੇ ਆਤਾ ਹੈ, ਕਹਿੰਦਾ ਐਸੇ ਲੋਕ ਮੇ ਦੇਖਣੇ ਮੇ ਆਤਾ ਵੀ ਸ਼ਬਦ, ਸ਼ਬਦਾਂ ਦਾ ਅਰਥ ਕਾ ਭੇਦ ਨਹੀਂ ਪਰ ਵਾਰ ਵਾਰ ਪ੍ਰਯੋਗ ਹੁੰਦੇ ਆ। ਲੋਕ ਵਿਵਹਾਰ ਮੇ ਇੱਕ ਅਰਥ ਵਾਚਕ ਅਨੇਕ ਸ਼ਬਦ ਕਾ ਪ੍ਰਯੋਗ ਕਰਨੇ ਪਰ ਵੀ ਪੁਨਰਾਵਰਤੀ ਦੋਸ਼ ਨਹੀਂ ਹੋਤਾ, ਜਹ ਕਹਾ ਦੇਖਾ ਗਿਆ ਹੈ, ਕਹਿੰਦਾ ਕਿੱਥੇ ਦੇਖਿਆ ਤੁਸੀਂ? ਐਸੀ ਸ਼ੰਕਾ ਕਾ ਉੱਤਰ ਪੂਰਵ ਅਰਥ ਦੇਤੇ ਹੋਏ ਉੱਤਰਾ ਅਰਥ ਸੁਰਤੀ ਮੇ ਸਿੱਧ ਪ੍ਰਯੋਜਨ ਕੋ ਕਹਤੇ ਹੈ, ਕਹਿੰਦਾ ਜਿਹੜੀ ਇਹ ਸ਼ੰਕਾ ਕੀਤੀ ਹੈ ਇਹਦਾ ਤੁਹਾਨੂੰ ਹੁਣ ਉੱਤਰ ਦੱਸ ਰਹੇ ਹਾਂ। ਕਰਤਵਯਮ ਕੁਰੂ ਤੇ, ਵਾਕਯਮ ਸ਼ੁਰੂ ਤੇ ਬਰੂ ਤੇ, ਕਰਤਮ ਕਰਤਵਯਮ ਕੁਰੂ ਤੇ ਵਾਕਯਮ ਬਰੂ ਤੇ, ਕੰਮ ਕਰ ਰਿਹਾ ਹੈ, ਵਾਕੇ ਬੋਲ ਰਿਹਾ ਹੈ, ਧਾਰਸਯ ਧਾਰਨਮ, ਉਹ ਧਾਰਨ ਕਰਨੇ ਯੋਗ ਜੋ ਹੈ ਉਹਨੂੰ ਧਾਰਨ ਕਰ ਰਿਹਾ ਹੈ। ਇਤਿਹਾਦਿਕ ਵਾਸਨਾ ਵਿਸ਼ਟਮ ਪ੍ਰਤੀਸੀਤ ਸਦ ਇਤਿ ਇਤਿ ਈਰਣਮ, ਵਾਕਯਮ ਕੁਰੂ ਤੇ ਵਾਕਯਮ ਬਰੂ ਤੇ, ਕਰਤਵ ਕਰਤਵ ਕਰਤਾ ਹੈ, ਕਰਤਵ ਮੈਨੇ ਕੰਮ ਕਰਦਾ ਹੈ, ਵਾਕੇ ਬੋਲਦਾ ਹੈ, ਕੁਛ ਬੋਲਦਾ ਵੀ ਹੈ, ਠੀਕ ਹੈ। ਧਾਰਸਿਆ ਧਾਰਨਮ, ਧਾਰਨ ਕਰਨੇ ਯੋਗ ਕਾ ਧਾਰਨ ਕਰਤਾ ਹੈ। ਇਤਿਆਗੀ ਇਤਿਆਦਿਕ ਵਾਸਨਾ ਵਿਸ਼ਿਸ਼ਟਮ, ਇਤਿਆਦਿਕ ਵਾਕੇ ਆਕਾਂਕਸ਼ਾ ਯੁਕਤ ਮਨੁੱਖ ਕੇ ਪ੍ਰਤੀ प्रति जैसे कहे जाते हैं वैसे ही समझने के लिए सत असीत अंदर समझण वास्ते तुहानू दस रहे हां कि ओ परले काल तो पहला जदों सृष्टि की उत्पत्ति नहीं सी हुई उदों ब्रह्म सी ये तुहानू समझाउण वास्ते कह रहे काल दी नहीं गिनती नाल करा रहे कि समा में सी उदों ये तुहानू सिर्फ समझाउण वास्ते है ऐसे नहीं सत ब्रह्म का जो है वाक्य भी काल वासना युक्त पुरुष के प्रति इक्षण कथन किया जाता है काल वासना भी काल जिहड़ा है उनू आपां नहीं दस रहे उहदी सत्ता नहीं सिद्ध कर रहे ब्रह्म की सत्ता सिद्ध कर रहे हैं काल दी नहीं समय दी अद्वितीय वस्तु में अतीत काल तो है नहीं देख लो जिहड़ा अद्वितीय वस्तु एक ही है ठीक है हुण तुसीं मैनूं इह दसो गाढ़ निंदरा च जदों सौ जांदे जे उदों किसे टाइम का पता चलता भी काल भी है आकाश है पृथ्वी है जल है तेज है इन्हां तों छड्ड दो ये शरीर का पता चलता ये शरीर का भी नहीं पता चलता भाई ये शरीर का भी नहीं पता चलता काल का कितों पता चलूगा यही हाल परले में होना यही हाल परले में होना ते परले में जदों यह हाल होएगा तो फिर कितों आकाश दिखाई देगा या काल दिखाई देगा ठीक है जी अद्वितीय वस्तु में अतीत काल तो है नहीं इसलिए अग्रे असीत इस प्रकार सुरती वचन अनुपमन है सुरती वचन जरा नहीं बनता ठीक है और यदि जगत की उत्पत्ति से पहले काल का यदि अस्तित्व मानोगे तो सृष्टि की उत्पत्ति तो पहले काल नु भी समय नु भी मानोगे ठीक है प्रधान जी तो ब्रह्म द्वैत सहित होवेगा तो दो हो जाएंगे दो सत हो गए हाँ समय भी हो गया सत और ब्रह्म भी सत हो गया अद्वितीय रूपता नहीं होगा फिर अद्वितीय रूप नहीं रहेगा ताड़ा ब्रह्म इस प्रकार इन दोनों आशंका का उत्तर अग्रम श्लोक से कहते हैं काल भावे देखो पुरे इत्युक्तः काल वासना या युक्तम शिष्यम प्रत्येव तेना अत्र द्वितीयम ना ही शक्य थे अंदर शिष्य नु कोई समझाना हो केदा आसरा करोगे कोई युक्तियां देनिया पड़नगे ना बोलना तो पऊगा किसी नु समझाना तो बोलना तो पऊगा ब्रह्म दे विषय और जो कला ही है तो बोलूगा कौन तां ही तो विद्यांती उन्हें माया की कल्पना की है हाँ ਕਿਹੜਾ ਆਸਰਾ ਲੈ ਕੇ ਬੋਲੇਗਾ ਜਦੋਂ ਕਿਸੇ ਨਾਲ ਸੰਬੰਧ ਨੀ ਉਹ ਚ ਕਿਰਿਆ ਹੀ ਨੀ ਕੋਈ ਇੰਦਰੀ ਨੀ ਉਹਦੀ ਤੋ ਕਿਹਦਾ ਸਹਾਰਾ ਲੈ ਕੇ ਬੋਲੇਗਾ ਠੀਕ ਹੈ ਜੀ ਅਬ ਕੀ ਕਹਿ ਰਹੇ ਕਾਲ ਅਭਾਵੇ ਕਾਲ ਨਾਮਕ ਕੋਈ ਦ੍ਵੈਤ ਵਸਤੂ ਨਾ ਹੋਣੇ ਪਰ ਵੀ ਕਹਿੰਦਾ ਜਿਹੜਾ ਕਾਲ ਹੈ ਨਾ ਕਾਲ ਬਈ ਸਮਾਂ ਕਾਲ ਜਿਹੜਾ ਹੈ ਉਹ ਜਿਹੜਾ ਹੈ ਕਾਲ ਨਾਮ ਕੀ काल नाम कोई द्वैत वस्तु ना होने पर भी काल नाम दी कोई दूसरी वस्तु है ही नहीं ठीक है पुरा इति उक्तः पूर्व काल में भूत काल में जह कथन अर्थात सत अग्रे असीत जह वचन जो सत अग्रे असीत क्या है ना अग्रे मने सृष्टि की उत्पत्ति से पहले अग्र मने अग्रजा दो किन्दर अनुज अग्रजा अनुज अनुज किनू कहवांगे अनुज अनुज उन्हों कहते हैं जो अपने तो छोटा भरा हो जी अनुज मैंने छोटा भरा अग्रज मैंने बड़ा भरा अग्रज मैंने जो पहला जन्मया अनुज मैंने जो बाद च जन्मया मेरे तो वो अनुज हो गया वो अग्रज हो गया अग्र मैंने सृष्टि की उत्पत्ति अग्रा सीत क्या है ना अग्र मैंने सृष्टि की उत्पत्ति से अग्र मैंने पहले भूतकाल में जह कथन अर्थात सत अग्रे सीत जह वचन काल वासना युक्तम काल की वासना अर्थात आकांक्षा से युक्त शिष्यम प्रति एवं शिष्य के प्रति ही है काल नाम कोई द्वैत वस्तु वास्तव में है इस अभिप्रय से नहीं हंदा काल नाम दी कोई दूजी चीज है इस वास्ते नहीं कह रहे अग्रे सीत सिर्फ शिष्य नु समझाउण वास्ते कह रहे हैं हां नहीं तो किदा दसोगे ਕਿਸੇ ਚੀਜ਼ ਦਾ ਆਸਰਾ ਤਾਂ ਲੈਣਾ ਪਊ, ਕਿੱਦਾਂ ਬੋਲੋ ਕਿ ਬੋਲਿਆ ਨੀ ਜਾਣਾ ਉਦੋਂ ਅਸੀਂ ਕਦੋਂ ਤਾਂ ਹੀ ਤੇ ਅਕਾਲ ਪੁਰਖ ਕਹਿੰਦੇ
ਉਹਨੂੰ
ਆਸਰਾ ਤਾਂ ਲੈਣਾ ਪਊ ਨਾ, ਤੇ ਜਿਹਦਾ ਤੁਸੀਂ ਆਸਰਾ ਲਾਓਗੇ ਉਹਨੂੰ ਕੀ ਕਹਾਂਗੇ ਮਾਇਆ, ਜਿਹਦਾ ਵੀ ਤੁਸੀਂ ਆਸਰਾ ਲਓਗੇ ਉਹ ਮਾਇਆ ਹੀ ਘਵਾਏਗੀ, ਤੇ ਜਦੋਂ ਮਾਇਆ ਜਿਹੜੀ ਹੈ ਉਹਦੀ ਕਲਪਨਾ ਕਰ ਲਈ ਆ ਬਸ ਇਹ ਹੈ, ਇਹੀ ਕਹਿ ਰਹੇ ਹੋ ਕਾਲ ਨਾਮ ਕੋਈ ਦ੍ਵੈਤ ਵਸਤੂ ਵਾਸਤਵ ਮੇ ਹੈ ਇਸ ਅਭਿਪ੍ਰੇ ਸੇ ਨਹੀਂ ਕਹਿ ਰਹੇ ਕਿ ਇਸ ਕਰਕੇ ਕਹਿ ਰਹੇ ਕਾਲ ਨਾਮ ਦੀ ਕੋਈ ਅਲੱਗ ਵਸਤੂ ਹੈ, ਤੇਨਾ ਅਤਰ ਇਸ ਕਾਰਨ ਸੇ ਇਸ ਸੁਰਤੀ ਵਾਕੇ ਮੇ ਅਰਥਾਤ ਸਤ ਅਸੀਤ ਜਹਾਂ ਪਰ ਦਵਿਤੀਯਮ ਨਾ ਹੀ ਸ਼ਕੇ ਤੇ ਕਾਲ ਆਦਿ ਕਿਸੀ ਵੀ ਦ੍ਵੈਤ ਵਸਤੂ ਕੀ ਅਸ਼ੰਕਾ ਨਹੀਂ ਕਰਨੀ ਚਾਹੀਏ, ਕਹਿੰਦਾ ਇਹ ਜਿਹੜਾ ਕਹਿਣਾ ਹੈ ਸਾਡਾ ਇਹਦੇ 'ਚ ਤੁਸੀਂ ਇਹ ਨਹੀਂ ਸਮਝ ਲੈਣਾ ਕਿ ਆਪਾਂ ਕਾਲ ਦੀ ਵੀ ਸੱਤਾ ਨੂੰ ਸਿੱਧ ਕਰ ਰਹੇ ਹਾਂ, ਉਹ ਤਾਂ ਸਿਰਫ ਸ਼ਿਸ਼ ਨੂੰ ਸਮਝਾਉਣ ਵਾਸਤੇ ਕਾਲ ਦਾ ਆਸਰਾ ਲਿਆ ਹੈ, ਨਹੀਂ ਤਾਂ ਕੀ ਬੋਲੋਗੇ ਜੇ ਕੋਈ ਬ੍ਰਹਮ ਕੀ ਹੈ ਤਾਂ ਪਹਿਲਾਂ ਪਹਿਲੀ ਗੱਲ ਬੋਲਿਆ ਨਹੀਂ ਜਾਂਦਾ, ਜਦੋਂ ਬੋਲੋਗੇ ਦ੍ਵੈਤ ਮੇਂ ਹੀ ਆ ਕੇ ਬੋਲੋਗੇ, ਅਦਵੈਤ ਵਿੱਚ ਤਾਂ ਕੀ ਹੈ ਕੁਛ ਵੀ ਨਹੀਂ ਹੈ, ਭਾਈ ਇੱਕ ਕਹਾਂਗੇ ਤਾਂ ਅਰਥ ਕੀ ਆ, ਛੁੰਨ ਨਹੀਂ ਸੀ ਇੱਕ ਕਹਿਣ ਦਾ ਅਰਥ ਕੀ ਆ, ਜਦੋਂ ਇੱਕ ਕਹਾਂਗੇ ਤੇ ਕੀ ਇਹਦਾ ਅਰਥ ਹੋਇਆ ਕਿ ਦੋ ਨਹੀਂ ਸੀ ਜਾਂ ਛੁੰਨ ਨਹੀਂ ਸੀ, ਇੱਦਾਂ ਹੀ ਕਹਾਂਗੇ ਨਾ, ਹੁਣ ਜਦੋਂ ਕਰਤਾ ਪੁਰਖ ਕਹਾ ਤੇ ਕਰਤਾ ਪੁਰਖ ਕਹਿ ਦਿੱਤਾ ਤੇ ਬਾਕੀ ਵਿਸ਼ੇਸ਼ਣ ਕਿਉਂ ਦਿੱਤੇ ਫਿਰ, ਨਿਰਭਉ ਨਿਰਵੈਰ ਵੀ ਕੋਈ ਐਸੇ ਸਧਾਰਨ ਪੁਰਸ਼ ਨੂੰ ਨਾ ਸਮਝ ਲਏ ਵੀ ਇਹਨੇ ਸ੍ਰਿਸ਼ਟੀ ਰਚੀ ਹੈ, ਉਹ ਸਧਾਰਨ ਪੁਰਸ਼ ਦੇ ਉਹ ਲਕਸ਼ਣ ਨਾ ਚੱਲ ਜਾਏ ਉਹਦੀ ਨਿਵਰਤੀ ਕਰਨ ਵਾਸਤੇ ਫਿਰ ਅਗਲੇ ਵਿਸ਼ੇਸ਼ਣ ਦਿੱਤੇ ਨਿਰਭਉ, ਉਹਨੂੰ ਡਰ ਨਹੀਂ ਕਿਸੇ ਦਾ ਜਿਹਨੇ ਸ੍ਰਿਸ਼ਟੀ ਜਿਹਨੇ ਰਚੀ ਹੈ, ਨਿਰਵੈਰ ਉਹਦਾ ਵੈਰ ਵੀ ਨਹੀਂ ਕਿਸੇ ਦਾ ਕਿਸੇ ਨਾਲ, ਤਾਂ ਕਰਕੇ ਬਾਕੀ ਵਿਸ਼ੇਸ਼ਣ ਦਿੱਤੇ ਹੈ, ਇਸੇ ਹਿਸਾਬ ਨਾਲ ਜਦੋਂ ਬੋਲਣਾ ਹੋਏਗਾ ਤਾਂ ਕੋਈ ਆਸਰਾ ਲੈਣਾ ਪਏਗਾ ਨਹੀਂ ਤਾਂ ਬੋਲਿਆ ਨਹੀਂ ਜਾਏਗਾ, ਠੀਕ ਹੈ ਜੀ। ਅਬ ਸਿਧਾਂਤ ਕਾ ਰਹੱਸ ਬਤਾਤੇ ਹੈ, ਚੋਦਿਆਂ ਵਾ ਪਰਿਹਾਰੇ ਵਾ ਕ੍ਰਿਆਤਾਮ ਦ੍ਵੈਤ ਭਾਸ਼ਾ ਆ ਅਦਵੈਤ ਭਾਸ਼ਾ ਚੋਦਿਅਮ ਨਾਸਤੀ ਨਾਪੀ ਤਦ ਉੱਤਰਮ, ਨਾ ਉੱਤਰ ਦੇ ਸਕਦਾ ਹੈ ਨਾ ਕੋਈ ਪ੍ਰਸ਼ਨ ਕਰ ਸਕਦਾ ਹੈ, ਨਾ ਤਦ ਉੱਤਰਮ ਨਾ ਕੋਈ ਪ੍ਰਸ਼ਨ ਕਰ ਸਕਦਾ ਹੈ ਨਾ ਕੋਈ ਉੱਤਰੀ ਦੇ ਸਕਦਾ ਹੈ, ਜਿਹੜਾ ਪ੍ਰਸ਼ਨ ਕਰੂਗਾ ਉਹ ਵੀ ਦ੍ਵੈਤ ਵਿੱਚ ਆ ਕੇ ਕਰੂਗਾ, ਜਿਹੜਾ ਉੱਤਰ ਦਊਗਾ ਉਹ ਵੀ ਦ੍ਵੈਤ ਵਿੱਚ, ਜਦੋਂ ਉਹਦੇ ਤੋਂ ਬਗੈਰ ਕੋਈ ਹੈ ਹੀ ਨਹੀਂ ਤੇ ਕਿਹੜਾ ਪ੍ਰਸ਼ਨ ਕਰੂਗਾ ਤੇ ਕਿਹੜਾ ਉੱਤਰ ਦਊ ਫਿਰ, ਜਦੋਂ ਉਹ ਤੋਂ ਬਗੈਰ ਕੋਈ ਹੈ ਹੀ ਨਹੀਂ ਤੇ ਪ੍ਰਸ਼ਨ ਕਰਨ ਵਾਲਾ ਕਿਹੜਾ ਬਚੇਗਾ, ਉੱਤਰ ਦੇਣ ਵਾਲਾ ਕਿਹੜਾ ਬਚੇਗਾ, ਜੇ ਉੱਤਰ ਦੇ ਰਿਹਾ ਹੈ ਤੇ ਦ੍ਵੈਤ ਚਾਉਣਾ ਹੀ ਪਏਗਾ। ਚੋਦਿਆਂ ਵਾ ਪਰਿਹਾਰੇ ਵਾ ਪ੍ਰਸ਼ਨ ਔਰ ਉਸਕਾ ਉੱਤਰ, ਦੇਖੋ ਪ੍ਰਸ਼ਨ ਔਰ ਉਸਕਾ ਉੱਤਰ ਦ੍ਵੈਤ ਭਾਸ਼ਾ ਕ੍ਰਿਆਮ ਕ੍ਰਿਤਾਮ, ਦ੍ਵੈਤ ਭਾਵ ਦੇ ਵਿੱਚ ਆ ਕੇ ਹੀ ਹੋਗਾ, ਚਾਹੇ ਕੋਈ ਪ੍ਰਸ਼ਨ ਕਰ ਰਿਹਾ ਹੈ ਚਾਹੇ ਕੋਈ ਉਹਦਾ ਉੱਤਰ ਦੇ ਰਿਹਾ ਹੈ, ਦ੍ਵੈਤ ਭਾਸ਼ਾ ਸੇ ਹੀ ਕਰਨਾ ਚਾਹੀਏ, ਕਹਿੰਦਾ ਉਹ ਐਸੇ ਹੋ ਹੀ ਨਹੀਂ ਸਕਦਾ, ਅਦਵੈਤ ਭਾਸ਼ਾ ਚੋਦਿਅਮ ਨਾਸਤੀ, ਅਦਵੈਤ ਅਵਸਥਾ ਮੇਂ ਜਹਾਂ ਦ੍ਵੈਤ ਕੀ ਪ੍ਰਤੀਤੀ ਵੀ ਨਹੀਂ ਹੈ ਵਹਾਂ ਅਦਵੈਤ ਭਾਸ਼ਾ ਅਰਥਾਤ ਅਦਵੈਤ ਬੋਧ ਸ਼ਬਦ ਆਦਿ ਕੇ ਉਚਾਰਨ ਬਿਨਾਂ ਪ੍ਰਸ਼ਨ ਨਹੀਂ ਹੈ, ਜਿੰਨਾ ਚਿਰ ਦ੍ਵੈਤ ਦ੍ਵੈਤ ਨੂੰ ਨਹੀਂ ਨਾਲ ਲਵੋਗੇ ਉਹਨਾਂ ਚਿਰ ਤੇ ਕੋਈ ਪ੍ਰਸ਼ਨ ਹੀ ਨਹੀਂ ਬਣਦਾ, ਉੱਤਰ ਕਿੱਦਾਂ ਬਣਜੂ ਫਿਰ, ਤਦ ਉੱਤਰਮ ਅਪੀ ਨਾ ਉਸਕਾ ਉੱਤਰ ਵੀ ਨਹੀਂ ਹੈ ਕਿੰਤੂ ਕੇਵਲ ਅਦਵੈਤ ਰੂਪ ਸੇ ਹੀ ਅਵਸਥਿਤ ਹੈ, ਆਪਨੇ ਜਪਜੀ ਸਾਹਿਬ ਦਾ ਪਾਠ ਕਰਦੇ ਵੀ ਜੇ ਸੁਣਦੇ ਵੀ ਜੇ ਰੋਜ਼ ਹੀ, ਆਹ ਦੇਖੋ ਕੀ ਕਹਿ ਰਿਹਾ ਹੈ, ਕਿੰਤੂ ਕੇਵਲ ਅਦਵੈਤ ਰੂਪ ਸੇ ਹੀ ਅਵਸਥਿਤ ਹੈ, ਉਸਮੇ ਆਉਂਦਾ ਨਾ ਤੇਥੋ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ, ਕੀ ਅਰਥ ਹੋਇਆ ਇਹਦਾ, ਤੇਥੇ ਸੀਤਾ ਸੀਤੋ ਮਹਿਮਾ ਮਾਹੇ ਇਹੀ ਹੈ ਨਾ, ਐਸੇ ਹੀ ਹੈ ਪੰਕਤੀ, ਹਾਂ ਉਹ ਜਿਹੜਾ ਬ੍ਰਹਮ ਹੈ ਉਹ ਆਪਣੀ ਮਹਿਮਾ ਮੇਂ ਸਥਿਤ ਹੈ, ਸੀਤਾ ਹੋਇਆ, ਪਰੋਇਆ ਹੋਇਆ ਹੈ। ਉਹ ਸੀਤੋ ਸੀਤਾ ਮਹਿਮਾ ਮਾਹੇ, ਉਹ ਆਪਣੀ ਮਹਿਮਾ ਦੇ ਵਿੱਚ ਹੀ ਸਥਿਤ ਹੈ, ਦਵੈਤ ਵਿੱਚ ਨਹੀਂ ਹੈ। ਤੇ ਫਿਰ ਤਾਂ ਕਿ ਰੂਪ ਨਾ ਕਥਨੇ ਜਾਏ, ਉਹਦਾ ਰੂਪ ਤੇ ਹੈ ਹੀ ਨਹੀਂ, ਕਥੋ ਬੋਲੋ ਬੋਲੋ ਕਿੱਦਾਂ। ਬ੍ਰਾਹਮੀ ਆ ਗਿਆ ਫਿਰ, ਉਹ ਤੇ ਫਿਰ ਬ੍ਰਾਹਮੀ ਆ ਗਿਆ, ਆਪੇ ਕਹਿਣ ਵਾਲਾ ਆਪੇ ਸੁਣਨੇ ਵਾਲਾ। ਕਹਿੰਦੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਏ। ਆ ਗਏ ਲੈ, ਉਹ ਮਰਨ ਵਾਲਾ ਹੀ ਨੀ, ਮਰੂ ਕਿਉਂ ਨਹੀਂ, ਉਹ ਜਨਮੂਗਾ ਤੇ ਮਰੂਗਾ, ਜਦੋਂ ਜਨਮਿਆ ਹੀ ਨੀ ਮਰੂਗਾ ਕਿੱਦਾਂ, ਕੋਈ ਘੜਾ ਬਣੂਗਾ ਤੇ ਟੁੱਟੂਗਾ, ਬਣਿਆ ਹੀ ਨੀ ਤੇ ਟੁੱਟਣਾ ਕੀ ਹੈ। ਉਹ ਆਪਣੀ ਮਹਿਮਾ ਮੇ ਸਥਿਤ ਹੈ, ਅਵਸਥਿਤ। ਪਰਮਾਰਥ ਸੇ ਦਵੈਤ ਹੈ ਨਹੀਂ, ਦੇਖ ਲਓ, ਉਹਦਾ ਪਰਮਾਰਥ ਸੇ ਦਵੈਤ ਨਹੀਂ ਹੈ। ਇਸ ਵਾਕਯ ਮੇ ਸਿਮ੍ਰਤੀ ਵਾਕਯ ਪ੍ਰਮਾਣ ਕਹਿੰਦੇ ਹੈ, ਇਸ ਵਾਕਯ ਮੇ
ਪ੍ਰਮਾਰਥ ਦੀ ਦਵੈਤ ਹੈ ਹੀ ਨਹੀਂ ਜੀ, ਤਾਂ ਹੀ ਫਿਰ ਵਿਦਾਂਤ ਔਰ ਗੁਰਬਾਣੀ ਅਦਵੈਤ ਨੂੰ ਮੰਨਦੀ।
ਹਾਂ, ਗੁਰਬਾਣੀ ਜੋ ਹੈ ਨਾ, ਆਪਾਂ ਨੂੰ ਉਹਦੇ ਅਰਥ ਦਾ ਠੀਕ ਸੇ ਸਮਝ ਨਹੀਂ ਲੱਗਦੀ, ਉਹਦੀ ਸਮਝ ਲੱਗੇ ਬੈਠੇ ਬੈਠੇ ਸੁਣਦੇ ਜਾਓ, ਅੱਖਾਂ 'ਚ ਪਾਣੀ ਵਗਦਾ ਜਾਏਗਾ, ਬਸ ਹੋ ਗਏ, ਬਾਕੀ ਕੀ ਰਿਹਾ। ਹਾਂ, ਜਦੋਂ ਤੁਸੀਂ ਮੁੱਖ ਚੋਂ ਕੋਈ ਬੋਲੋਗੇ, ਦਵੈਤ ਦਾ ਆਸਰਾ ਲੈ ਕੇ ਬੋਲੋਗੇ, ਬੋਲੋਗੇ ਤੇ ਬਾਅਦ ਚ, ਪਹਿਲਾਂ ਆਸਰਾ ਲੈਣਾ ਪਏਗਾ ਬਈ, ਤੇ ਜਦੋਂ ਆਸਰਾ ਲਿਆ ਦਵੈਤ ਉਦੋਂ ਹੀ ਹੋ ਗਈ। ਬੋਲਣਾ ਫਿਰ ਕੀ, ਬੋਲਣਾ ਤਾਂ ਹੋਣੀ ਹੋਣੀ ਆ। ਹਾਂ, ਤੇ ਅਸਤ ਕਿਉਂ ਹੋ ਗਿਆ, ਦਵੈਤ ਆ ਗਿਆ, ਤੇ ਜਿਹੜਾ ਬ੍ਰਹਮ ਦਵੈਤ ਦਵੈਤ ਚਿਤ ਨਹੀਂ ਹੈ ਨਾ, ਉਹ ਤਾਂ ਅਦਵੈਤ ਹੈ। ਉਹ ਦੇਖੋ ਦੇਖੋ, ਇਹਦਾ ਅਰਥ ਦੋਨੋਂ ਬਿਲਕੁਲ ਠੀਕ ਲੱਗੇ ਆ। ਹਾਂ, ਇਹ ਇਹ ਨਹੀਂ ਆ ਵੀ ਭਗਵਾਨ ਨੇ ਕੋਈ ਧੋਖੇ ਨਾਲ ਬੋਲ ਉਚਾਰਨ ਕਰ ਦਿੱਤਾ। ਇਹ ਪਹਿਲਾਂ ਕੀ ਬੋਲਿਆ ਤੁਸੀਂ, ਤੇਰਾ ਸ਼ਰੀਰ ਕਿਹੜਾ ਹੈ ਪੰਜ ਭੂਤਾਂ ਦਾ, ਇਦਾਂ ਦੇਖ, ਜਿਹੜਾ ਮਾਲ ਲਗਾ ਮਟੀਰੀਅਲ ਇਹਨੂੰ, ਉਹੀ ਇਹਨੂੰ ਲੱਗਾ, ਇਹ ਫਿਰ ਦੁਸ਼ਮਣ ਤੇਰਾ ਕਿੱਥੋਂ ਹੋ ਗਿਆ, ਇਹ ਤੇਰਾ ਮਿੱਤਰ ਕਿੱਥੋਂ ਹੋ ਗਿਆ, ਫਿਰ ਇੱਦਾਂ ਦੇਖੋ ਜਾਂ ਫਿਰ ਉਹ ਤਾਂ ਹਰ ਕਾ ਰੂਪ, ਜਾਂ ਫਿਰ ਇਹਦੇ ਵਿੱਚ ਵੀ ਭਗਵਾਨ ਆ, ਉੱਥੇ ਸਿੱਧੀ ਦ੍ਰਿਸ਼ਟੀ ਡਾਲੋ, ਚਰਮ ਚਕਸ਼ੂ ਚੰਮ ਨੂੰ ਦੇਖਣਗੇ, ਜਾਂ ਤੇ ਗਿਆਨ ਦ੍ਰਿਸ਼ਟੀ ਸਿੱਧੀ ਅੰਦਰ ਜਾਵੇ। ਜਿੱਦਾਂ ਉਹ ਗੀਤਾ ਦੇ ਸ਼ਲੋਕ ਹੈ ਨਾ, ਵਿਦਿਆ ਵਿਨੇ ਸੰਪਨ ਬ੍ਰਾਹਮਣੇ ਗਵੀ ਹਸਤਨੀ ਸੁਨੀ ਚਾ ਸਪਾਕੇ ਚਾ ਪੰਡਿਤਾ ਸਮਦਰਸ਼ੀਨਾ। ਸਮਦਰਸ਼ੀ ਜਿਹੜੇ ਪੰਡਿਤ ਹੈ, ਹਾਥੀ ਮੇ, ਕੁੱਤੇ ਮੇ, ਸਵਾਨ ਚੰਡਾਲ ਮੇ, ਔਰ ਬ੍ਰਾਹਮਣ ਮੇ, ਉਹ ਗਊ ਮੇ, ਸਭ ਇੱਕ ਦ੍ਰਿਸ਼ਟੀ ਦੇਖਦੇ, ਬ੍ਰਹਮ ਦੇਖਦੇ ਆ, ਉਹਨਾਂ ਦੇ ਚਮੜੇ ਨਹੀਂ ਦੇਖਦੇ। ਜਾਂ ਫਿਰ ਇੱਦਾਂ ਦੇਖੋ, ਤੂੰ ਹਰ ਕਾ ਰੂਪ ਹੋ ਗਿਆ, ਫਿਰ ਨਾਮਦੇਵ ਨੂੰ ਕੁੱਤੇ 'ਚ ਹਰੇ ਹਰੀ ਦਾ ਦਰਸ਼ਨ ਹੋ ਗਿਆ ਸੀ, ਉਹ ਕਿੱਦਾਂ ਹੋ ਗਿਆ ਸੀ। ਇੱਦਾਂ ਦੇਖੋ, ਜਾਂ ਤੇ ਇਹ ਹਰੀ ਹੈ, ਇਹ ਕੁੱਤਾ ਹੈ ਐਸਾ ਨਹੀਂ, ਇਹ ਹਰੀ ਹੈ, ਇਹ ਹਰ ਕਾ ਰੂਪ ਹੈ। ਤੇ ਜਾਂ ਫਿਰ ਮਿੱਥਿਆ, ਸਭ ਕੁਛ ਮਿੱਥਿਆ ਹੈ, ਇਹ ਨਹੀਂ ਮੇਰਾ ਵੀ ਸਰੀਰ ਮਿੱਥਿਆ ਹੈ, ਪਹਿਲਾਂ ਇਹਨੂੰ ਮਿੱਥਿਆ ਸਮਝੋਗੇ ਤਾਂ ਇਹ ਮਿੱਥਿਆ ਹੈ, ਇਹਨੂੰ ਸੱਚ ਸਮਝੋ ਇਹ ਮਿੱਥਿਆ, ਇਹ ਨਹੀਂ, ਫਿਰ ਨਹੀਂ ਗੱਲ ਬਣਨੀ। ਚਲੋ ਜੀ, ਤਦਾ ਅਸਤਿ ਮਿਤ ਗੰਭੀਰਮ ਨਾ ਤੇਜੋ ਨਾ ਤਮਸ ਤਤਮ ਅਨਾਖਿਆਨਮ ਮਨ ਵਿਅਕਤਵਯਮ ਵਿਅਕਤਵਯ ਵਿਅਕਤਮ ਸਤ ਕਿੰਚਿਤ ਅਵਸ਼ਿਸ਼ਯਤੇ, ਸਤ ਕਿੰਚਿਤ ਅਵਸ਼ਿਸ਼ਯਤੇ, ਜਿਹੜਾ ਅਵਸ਼ਿਸ਼ਯਤੇ ਮੈਨੇ ਬਾਕੀ ਹਨੇ ਅਰਥ ਨੂੰ। ਤਦਾ ਉਸ ਸਮੇਂ, ਤਦਾ ਮੈਨੇ ਉਸ ਸਮੇਂ, ਜਦ ਕਦੋਂ, ਸ੍ਰਿਸ਼ਟੀ ਕੇ ਪੂਰਵ, ਜਦੋਂ ਸ੍ਰਿਸ਼ਟੀ ਉਤਪੰਨ ਨਹੀਂ ਹੋਈ ਸੀ ਤਦਾ ਉਸ ਸਮੇਂ ਮਤਲਬ ਸ੍ਰਿਸ਼ਟੀ ਕੇ ਪੂਰਵ ਕਾਲ ਮੇ ਅਰਥਾਤ ਪਰਮਾਰਥ ਦਸ਼ਾ ਮੇ ਜਦੋਂ ਬ੍ਰਹਮ ਅਦਵੈਤ ਰੂਪ ਚ ਸਥਿਤ ਹੈ
ਉਹਨੂੰ ਪਰਮਾਰਥ ਕਿਹਾ ਜਾਂਦਾ
ਹਾਂ ਉਹੀ ਤੇ ਪਰਮਾਰਥ ਹੈ ਇਹੀ ਤੇ ਕਹਿੰਦੇ ਆ ਪਰਮਾਰਥ ਮੇ ਕੁਛ ਨਹੀਂ ਹੈ ਵਿਵਹਾਰਕ ਤਿੰਨ ਪ੍ਰਕਾਰ ਦੀਆਂ ਸੱਤਾਂ ਨਹੀਂ ਦੱਸੀਆਂ ਕਿਹੜੀਆਂ ਕਿਹੜੀਆਂ ਹਾਂ ਵਿਵਹਾਰਕ ਪਰਮਾਰਥਕ ਪ੍ਰਤਿਭਾਸ਼ਕ ਸੱਤਾ ਕਿਹਨੂੰ ਕਵਾਂਗੇ ਸਿੱਪੀ ਮੇ ਚਾਂਦੀ ਰੱਜੂ ਮੇ ਸਰਪ ਪ੍ਰਤਿਭਾਸ਼ਕ ਠੀਕ ਹੈ ਔਰ ਵਿਵਹਾਰਕ ਇਹ ਜਿਹੜੀ ਵਿਵਹਾਰ ਕਰ ਰਹੇ ਹਾਂ ਇਹ ਵਿਵਹਾਰਕ ਸੱਤਾ ਹੋ ਗਈ ਪਰਮਾਰਥ ਸੱਤਾ ਆਤਮਾ ਦੀ ਖਾਲੀ ਬ੍ਰਹਮ ਦੀ ਤੇ ਫਿਰ ਅੱਗੇ ਚੱਲ ਕੇ ਉਹਨਾਂ ਨੇ ਇਹ ਪ੍ਰਤਿਭਾਸ਼ਕ ਸੱਤਾ ਤਾਂ ਕੱਟ ਦਿੱਤੀ ਸੀ ਦੋ ਕਹੀਆਂ ਸੀ ਫਿਰ ਅੱਗੇ ਜਾ ਕੇ ਕਿਹਾ ਸੀ ਦੋ ਨਹੀਂ ਇੱਕ ਹੀ ਆ ਸੱਤਾ ਇੱਕ ਹੀ ਆ ਉਹਦੇ ਸਮਝਾਉਣ ਵਾਸਤੇ ਤਾਂ ਦੋ ਤਿੰਨ ਦੱਸ ਦਿੱਤੀਆਂ ਸੀ ਹੈ ਇੱਕ ਹੀ ਆ ਕਿਹੜੀ ਪਰਮਾਰਥ ਤੁਸੀਂ ਹੁਣ ਦੱਸੋ ਪਰਮਾਰਥ ਸੱਤ ਹੈ ਕਿ ਵਿਵਹਾਰਕ ਸੱਤ ਹੈ ਅਜੇ ਤੱਕ ਸਾਡੇ ਪੂਰਵਜ ਜਿਹੜੇ ਵਡਾਰੂ ਜੀ ਨੂੰ ਤੁਸੀਂ ਕਹਿੰਦੇ ਜੇ ਕੋਈ ਹੈ ਕਿੱਥੇ ਗਏ ਹੋ ਕਿੱਥੇ ਗਏ ਬਈ ਆਪਾਂ ਕੱਲ ਨੂੰ ਕਿੱਥੇ ਜਾਣਾ ਜੇ ਉਹ ਇਹ ਸੱਤ ਹੋਏ ਤੇ ਫਿਰ ਇੱਥੇ ਬੈਠੇ ਨਾ ਹੁਣ ਉਹ ਸਾਰੇ ਤੇ ਕਿੱਦਾਂ ਸੱਤ ਫਿਰ ਕਿਸੇ ਨੂੰ ਸੁਪਨੇ ਚ ਲੱਖ ਰੁਪਇਆ ਮਿਲ ਗਿਆ ਜਗਣੇ ਪਰ ਖਾਲੀ ਦਾ ਖਾਲੀ ਤੇ ਜਾਂ ਫਿਰ ਉਹ ਸੱਤਾ ਦਾ ਭੇਦ ਹੋ ਗਿਆ ਕਿ ਨਹੀਂ ਜਦੋਂ ਸੁਪਨੇ ਚ ਮਿਲਿਆ ਉਹ ਸੁਪਨ ਸੰਸਾਰ ਸੀ ਇਹ ਜਾਗਰ ਦਾ ਸੰਸਾਰ ਆ ਉਹ ਜਿਹੜਾ ਧਨ ਇੱਥੇ ਨਹੀਂ ਆ ਸਕਦਾ ਇਹ ਜਿਹੜਾ ਧਨ ਉੱਥੇ ਨਹੀਂ ਜਾ ਸਕਦਾ ਇੰਨਾ ਸਰੀਰ ਵੀ ਜਾ ਸਕਦਾ ਏ ਤੇ ਜਦੋਂ ਬੰਦਾ ਮਰ ਜਾਂਦਾ ਲੱਖਾਂ ਰੁਪਇਆ ਬੈਂਕ ਚ ਪਿਆ ਹੋਏ ਤਾਂ ਆ ਕੇ ਲੈ ਜੂਗਾ ਉਦੋਂ ਵੀ ਸੱਤਾ ਬਦਲ ਗਈ ਉਦੋਂ ਵੀ ਸੱਤਾ ਬਦਲੀ ਹੈ ਤਾਂ ਇਹ ਨਹੀਂ ਆ ਕੇ ਲੈ ਸਕਦਾ ਜਿੱਦਾਂ ਸਪਨ ਚ ਜਾ ਕੇ ਨਹੀਂ ਲੈ ਸਕਦਾ ਜਿਉਂ ਸੁਪਨੇ ਸਿਰ ਕਾਟੇ ਕੋਈ ਜਾ ਕੇ ਬਿਨਾਂ ਨਾ ਦੁੱਖ ਦੂਰ ਹੋਈ ਰਮਾਇਣ ਦੇ ਵਿੱਚ ਮੈਨੂੰ ਥੋੜੀ ਪੰਕਤੀ ਭੁੱਲ ਰਹੀ ਹੈ ਸੁਪਨੇ ਦੇ ਕੋਈ ਸਿਰ ਕੱਟ ਰਿਹਾ ਕੋਈ ਮਾਰਿਆ ਉੱਥੇ ਚਲਾ ਰਹੇ ਮਰ ਗਏ ਉਹ ਮਰ ਗਏ ਮਰ ਗਏ ਕਿਤਨਾ ਦੁੱਖ ਹੈ ਉਹ ਦੁੱਖ ਕਦੋਂ ਦੂਰ ਹੋਊਗਾ ਜਾਗਣ ਤੇ ਜਦੋਂ ਜਾਗੇ ਕੁਛ ਵੀ ਨਹੀਂ ਸੀ ਇਹੀ ਸੰਸਾਰ ਆ ਜਦੋਂ ਗਿਆਨ ਹੋ ਗਿਆ ਗਿਆਨ ਚਕਸ਼ੂ ਜਦੋਂ ਖੁੱਲ ਗਏ ਇਹ ਜਿਹੜੀ ਮੋਹ ਨਿੰਦਰਾ ਚ ਅਸੀਂ ਸੋਏ ਪਏ ਇੱਥੋਂ ਜਗ ਗਏ ਤੇ ਫਿਰ ਤਾਂ ਉੱਦਾਂ ਹੀ ਹੋਣਾ ਜਿੱਦਾਂ ਸੁਪਨੇ ਚ ਮਾਰ ਰਿਹਾ ਸੀ ਜੱਗੇ ਤਾਂ ਕੁਛ ਵੀ ਨਹੀਂ ਰਿਹਾ ਏਦਾਂ ਫਿਰ ਇੱਥੇ ਹੋ ਜੂਗਾ ਨਾ ਉਹ ਸੁਪਨੇ ਵਾਲਾ ਸੰਸਾਰ ਰਿਹਾ ਨਾ ਉਹ ਮਾਰ ਰਿਹਾ ਸੀ ਜਿਹਨੂੰ ਉਹ ਰਿਹਾ ਨਾ ਮਾਰਨ ਵਾਲਾ ਰਿਹਾ ਕੋਈ ਵੀ ਨਹੀਂ ਰਿਹਾ ਸ੍ਰਿਸ਼ਟੀ ਸੇ ਪਹਿਲੇ ਉਸ ਸਮੇਂ ਸ੍ਰਿਸ਼ਟੀ ਕੇ ਪੂਰਵ ਕਾਲ ਮੇ ਅਰਥਾਤ ਪਰਮਾਰਥ ਦਸ਼ਾ ਮੇ ਠੀਕ ਹੈ ਜੀ ਨਿਸ਼ਚਲ ਤਥਾ ਅਰਥਾਤ ਮਨ ਕਾ ਵੀ ਅਵਿਸ਼ੇ ਮਨ ਵੀ ਜਿਹਨੂੰ ਨਹੀਂ ਜਾਣ ਸਕਦਾ ਤੇ ਮਨ ਫਿਰ ਕਿਹਦੇ ਚ ਆ ਗਿਆ ਪੰਜ ਭੂਤਾਂ ਚ ਇਹ ਮਾਇਆ ਚ ਆ ਗਿਆ ਨਾ ਦਵੈਤ ਵਿੱਚ ਆ ਗਿਆ ਤੇ ਜਿਹਨੂੰ ਜਿਹਨੂੰ ਮਨ ਨਹੀਂ ਜਾਣ ਸਕਦਾ ਉਹਨੂੰ ਬਾਕੀ ਕੌਣ ਜਾਣ ਲੂਗਾ ਮਨ ਦਾ ਵੀ ਅਵਿਸ਼ੇ ਹੈ ਮਨ ਕਾ ਵੀ ਅਵਿਸ਼ੇ ਉਹ ਜੋਤ ਸਰੂਪ ਕਦੋਂ ਹੋਏਗਾ ਜੋਤ ਸਰੂਪ ਤਬ ਤਬ ਹੋਏਗਾ ਜਦੋਂ ਉਹਦੇ ਨਾਲ ਜੁੜ ਜਾਏਗਾ ਉਹਦਾ ਹੀ ਸਰੂਪ ਹੋ ਜਾਏਗਾ ਹਾਂ ਜਦੋਂ ਉਹਦਾ ਸਰੂਪ ਬਣੇਗਾ ਜੋਤ ਹੋ ਗਿਆ ਨਹੀਂ ਤਾਂ ਹੁਣ ਜੜ ਹੋਇਆ ਪਿਆ ਬੈਠਾ ਹੈ ਇਹੀ ਤੇ ਕਹਿੰਦੇ ਆ ਮਨ ਦਾ ਸਰੂਪ ਕਿਹੜਾ ਸੰਕਲਪ ਵਿਕਲਪ ਹੋਰ ਤਾਂ ਕੁਛ ਹੈ ਨੀ ਤੇ ਸੰਕਲਪ ਚੱਲ ਰਿਹਾ ਹੈ ਤੇ ਮਨ ਚੱਲ ਰਿਹਾ ਸੰਕਲਪ ਬੰਦ ਹੋਏ ਤੇ ਜੋਤ ਸਰੂਪ ਹੋ ਗਿਆ ਮਨ ਥੋੜੀ ਔਖਾ ਕਰਦਾ ਮਨ ਦੇ ਸੰਕਲਪ ਵਿਕਲਪ ਔਖੇ ਕਰਦੇ ਆ ਨਾ ਤੇਜਾ ਤੇਜਤ ਧਰਮ ਕਾ ਅਨਧਿਕਾਰਨ ਅਰਥਾਤ ਕੇਵਲ ਜੋਤੀ ਸਰੂਪ ਨਾ ਤਮ ਨਾ ਤਮਹਾ ਤਤਮ ਅਗਿਆਨ ਸੇ ਵਿਲਕਸ਼ਣ ਦੇਖ ਲੋ ਉਹ ਮਨ ਕਾ ਅਵਿਸ਼ੇ ਹੈ ਅਗਿਆਨ ਰੂਪ ਵੀ ਨਹੀਂ ਹੈ ਅਗਿਆਨ ਸੇ ਵੀ ਅਲੱਗ ਹੈ ਅਗਿਆਨ ਸੇ ਵਿਲਕਸ਼ਣ ਅਨਾਵਰਣ ਸੁਭਾਵ ਵਾਲਾ ਢੱਕਿਆ ਹੋਇਆ ਵੀ ਨਹੀਂ ਹੈ ਸਰਵਤਰ ਵਿਆਪਕ ਇੱਕ ਜਗ੍ਹਾ ਵੀ ਨਹੀਂ ਹੈ ਸਰਵਤਰ ਵਿਆਪਕ ਹੈ ਅਨਾਖਿਅਮ ਵਿਆਖਿਆ ਕਰਨੇ ਕੋ ਅਸ਼ਕ ਉਹਦੀ ਕੋਈ ਵਿਆਖਿਆ ਵੀ ਨਹੀਂ ਕਰ ਸਕਦਾ ਕਿਉਂ ਬੋਲੂਗਾ ਤਾਂ ਅਦਵੈਤ ਵਿੱਚ ਆ ਕੇ ਬੋਲੇਗਾ ਅਦਵੈਤ ਚ ਕੀ ਬੋਲ ਦੇਗਾ अनभिव्यक्तम चक्षु आदि इंद्रियों का अविषय, चक्षु भी नहीं जान सकती, मन भी नहीं जान सकता, बोलिया भी नहीं, बोल के भी नहीं दस सकते उन्हें, और ढकया होया भी नहीं है, देख लो तो क्या कैसे हो गया अगोचर गोतीत। ऐसे अद्वैत ब्रह्म सत किंचित शून्य से विलक्षण, शून्य से भी विलक्षण है, ना चल गया बौद्धों का भी शून्य है, शून्य से विलक्षण कुछ अर्थात उंगली निर्देश से दिखाने के अयोग्य ए है, आप ऐसे भी नहीं कह सकते ए है, नेति नेति क्योंकि नेति 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 का अर्थ की पता ना, इति ना इति ना इति ओदा विशेद करोगे ते ना इति ना इति ए भी नहीं ए भी नहीं ए भी नहीं, हाँ केड़ा है केड़ा है ए है ए नहीं कह सकते, निषेध करद्या 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 जिदा तुसी नहीं निषेध करदे ना ओ जे
ओ भी अल्पा बचे ही करना
बस, और क्या और कौन बचेगा, मैं ही बचूंगा, निषेध करने वाला कौन, मैं पृथ्वी नहीं, मैं जल नहीं, मैं अग्नि नहीं, मैं वायु नहीं, मैं आकाश नहीं, मैं महतत्व नहीं, मैं तन मात्रा नहीं, मैं ज्ञान इंद्रिया नहीं, मैं कर्म इंद्रिया नहीं, मैं चतुष्टय अंतःकरण भी नहीं, तो फिर मैं कौन हूं, मैं स्थूल शरीर नहीं, मैं सूक्ष्म नहीं, मैं कारण नहीं, तो मैं कौन फिर, यह है नीति नीति, तो मैं कौन फिर, मैं तो परले नूं भी जानने वाला हूं, परले च भी मेरा नाश नहीं होया, फिर क्यों परले होएगी तो की होएगा, यही भूत ही नष्ट होणगे, मैं तो नहीं नष्ट होया ना, तो बचा कौन फिर, मैं ये है लै चिंतन, इदा जो नेति नेति ना इति ना इति करते करते जो जिथे जाके ना इति बंद हो जाए, वो अपना स्वरूप है, ऐसे नहीं कह सकते ये है, तो आपने सुखनी साहब जी सुनिया ही है, पढ़िया भी होएगा, पाठ भी करते जे, उस ब्रह्म ज्ञानी ने लक्षण दसे, ये थोड़ी दसिया भी आ जे ब्रह्म ज्ञानी, वो इदा के कपड़े पाऊगा, लाल कपड़े पाए होंगे, या दाढ़ी कट्टी होगी, या दाढ़ी रखी होगी, ऐसा कुछ नहीं दसिया, लक्षण दसे, उन्होंने उंगली निर्देश करके नहीं कह सकते तुसी। अब शिष्य थे द्वैत निषेध की अवधि अर्थात अधिष्ठान रूप विद्यमान रहता है, अद्वैत देखो द्वैत निषेध की अवधि जिथे जाके द्वैत समाप्त हो जाए, तो बुद्धि कितने साड़ी है, बुद्धि फिर किच आ गई, इस वास्ते कहते हैं ना भगवान जेड़ा ब्रह्म है उसकी सत्ता कितों शुरू होती है, जिथे बुद्धि की खत्म होती है, आ देख लो हम की कह रहे हैं, निषेध करते करते कितने जाओगे, बुद्धि विच निषेध करती नहीं, देख लो तो एदा अर्थ की होया जिते ब्रह्म की सत्ता शुरू होएगी, समझो बुद्धि की सत्ता समाप्त होएगी तो फिर ब्रह्म की सत्ता शुरू होएगी, नहीं तो नहीं होनी, अपनी ए ताइयो तो क्या ना ये मन चतराई किने ना पाया, चलाकियां जिहड़ियां तू करदा इन्हां नाल नहीं गल बननी, ये जिहड़ियां तू चतराइयां करदा ना इन्हां नाल नहीं गल बननी, कुछ करना पैना, कुछ करना पऊगा तां गल बननी है, हाँ हाँ ये मना चंचला देख लो, उत्पत्ति वाला होने से अनित्य भूमि आदि का अस्तित्व भले ही हो, देखो उत्पत्ति वाला होने से अनित्य जड़ी भूमि है, ये उत्पत्ति वाली है ना, तेरा विशेषण की देता अनित्य नित्य नहीं है, ठीक है जी, अस्तित्व भले ही हो परंतु नित्य आकाश का अस्तित्व असत्य आप कैसे अंगीकार करते हो, अंदर तुसी ते आकाश नु भी मिथ्या दस दिता, आकाश का भी नाश करता, तो उन्हों कि मान लो जो चार भूत है ये तो नष्ट हो गए परमाणु रूप च हो गए, आकाश का कि आकाश में भी चिरगड़ता, ठीक है, उत्पत्ति वाला होने से अनित्य भूमि आदि का असत्य भले ही हो, इन्होंने तो असत्य मान लिया मिथ्या है ना, परंतु नित्य आकाश का असत्य आप कैसे अंगीकार करते हो, ਅਕਾਸ਼ ਤਾਂ ਤੋ ਅਕਾਸ਼ ਤੋਂ ਨਿਤ ਹੈ, ਨਿਆਏ ਮਤ ਵਾਲੇ ਨਿਤ ਮੰਨਦੇ ਹੈ ਨਾ, ਅਕਾਲ ਅਕਾਸ਼ ਦਿਗ ਆਤਮਾ ਮਨ ਇਹ ਨਿਤ ਮੰਨਦੇ ਹੋ। ਇਸ ਪ੍ਰਕਾਰ ਕੀ ਅਸ਼ੰਕਾ ਪੂਰਵ ਪਕਸ਼ੀ ਕਰਦੇ ਹੈ, ਇਹ ਸ਼ੰਕਾ ਕਿਹਨੇ ਕੀਤੀ, ਪੂਰਵ ਪਕਸ਼ੀ ਕੀ ਕੀਤਾ ਵੀ ਜਿਹੜੇ ਪ੍ਰਿਥਵੀ ਚਾਰ ਭੂਤ ਆ ਉਹਨਾਂ ਨੂੰ ਤੁਸੀਂ ਨਿਤ ਅਨਿਤ ਮੰਨ ਲਓ ਅਸਤ, ਉਹ ਤਾਂ ਚਲੋ ਠੀਕ ਹੈ, ਆਕਾਸ਼ ਨੂੰ ਵੀ ਤੁਸੀਂ ਅਸਤ ਮੰਨਦੇ ਜੀ, ਇਹ ਤਾਂ ਨਹੀਂ ਗੱਲ ਠੀਕ ਤੁਹਾਡੀ, ਠੀਕ ਹੈ ਜੀ। ਨਨੂ 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 ਆਇਆ ਨਾ ਪਹਿਲੇ, ਨਨੂ ਦਾ ਅਰਥ ਕੀ ਹੁੰਦਾ, ਸ਼ੰਕਾ, ਨਨੂ ਦਾ ਅਰਥ ਹੁੰਦਾ ਸ਼ੰਕਾ, ਮੈਂ ਆਹ ਪੁੱਛਣਾ ਨਨੂ, ਜੈਸੇ ਬੱਚਿਆਂ ਉਂਗਲ ਖੜੀ ਕਰਦੇ ਹੱਥ ਖੜਾ ਕਰਦੇ ਟੀਚਰ ਦੇ ਸਾਹਮਣੇ, ਮੈਂ ਪੁੱਛਣਾ ਚਾਹ ਰਿਹਾ ਕੁਛ, ਤੇ ਜਦੋਂ ਸ਼ਾਸਤਰ ਅਰਥ ਹੁੰਦਾ ਨਾ ਇੱਦਾਂ ਬੈਠੇ ਹੋਣ, ਉਹ ਫਿਰ ਕਹਿੰਦਾ ਨਨੂ ਇਹ ਕੁਛ ਬੋਲਣਾ ਚਾਹ ਰਿਹਾ, ਉਹ ਹੈ ਨਨੂ। ਨਨੂ ਭੂਮਿਆਦਿਕਮ ਮਾਂ, ਦੇਖੋ ਭੂਮਿਆਦਿਕਮ ਮਾਂ, ਇਹ ਜਿਹੜਾ ਮਾਂ ਹੈ ਨਾ ਇਹਦਾ ਅਰਥ ਕੀ ਲੱਗੇਗਾ, ਨਾ ਮਾਂ ਦਾ ਅਰਥ ਕੀ ਲੱਗੇਗਾ, ਨਾ ਇਹ ਮਾਂ ਜਿਹੜਾ ਹੈ ਇਹ ਨਾਂ ਦੇ ਅਰਥ ਵਿੱਚ ਆਇਆ ਹੈ, ਦੇਖ ਲਓ ਕਿੱਦਾਂ ਅਰਥ ਲੱਗਣਗੇ ਸੰਸਕ੍ਰਿਤ। ਨਨੂ ਭੂਮਿਆਦਿਕਮ ਮਾਂ ਭੂਤ ਪਰ ਪਰਮਾਤ ਬਾਬਾ ਹੈ ਨਾ, ਭੂਤ ਪਰਮ ਅਵੰਤ ਨਾਸ਼ਤ ਕਥਮ ਤੇ ਵਿਯਤੋ ਅਸਤਮ ਬੁੱਧੀ ਮਾਰੋਹਣਾ ਤੀ ਚੇਤ ਚੇਤ। ਨਨੂ ਭੂਮਿਆਦਿਕਮ ਮਾਂ ਭੂਤ, ਦੇਖੋ ਸ਼ੰਕਾ ਕਰਦੇ ਹੈ ਕਿ ਪ੍ਰਿਥਵੀ ਆਦਿ ਚਾਰੋਂ ਭੂਤ ਸਤਮਤ ਹੋਵੇ, ਕਹਿੰਦਾ ਚਲੋ ਜੇ ਤੁਸੀਂ ਕਹਿ ਤਾ ਨਾ ਕਿ ਅਸਤ ਹੈ ਤੇ ਚਲੋ ਅਸੀਂ ਚਾਰ ਭੂਤਾਂ ਨੂੰ ਅਸਤ ਮੰਨ ਲੈਂਦੇ ਹਾਂ, ਇਹ ਨਹੀਂ ਚਲੋ ਸੱਤ, ਕਿਹੜੇ ਕਿਹੜੇ, ਪ੍ਰਿਥਵੀ ਤੇਜ ਜਲਵਾਯੂ ਇਹਨਾਂ ਨੂੰ ਅਸੀਂ ਅਸਤ ਮੰਨ ਲਿਆ, ਠੀਕ ਹੈ। ਸ਼ੰਕਾ ਕਰਦੇ ਹਾਂ ਕਿ ਪ੍ਰਿਥਵੀ ਆਦਿ ਚਾਰੋਂ ਭੂਤ ਸਤਮਤ ਹੋਵੇ, ਇਹਨਾਂ ਨੂੰ ਚਲੋ ਅਸੀਂ ਤੁਹਾਡੇ ਕਹਿਣ ਤੇ ਇਹਨਾਂ ਨੂੰ ਮਿੱਥਿਆ ਮੰਨ ਲੈਂਦੇ ਹਾਂ। ਪ੍ਰਮਾਣਤਾ ਨਾਸ਼ਤਾ, ਇਹ ਪਰਮਾਣੂ ਇਹਨਾਂ ਦਾ ਨਾਸ਼ ਕਿੱਥੋਂ ਤੱਕ ਹੋਏਗਾ, ਪਰਮਾਣੂ ਤੱਕ, ਪਰਮਾਣੂ ਰੂਪ ਬਣ ਜਾਣਗੇ ਇਹਨਾਂ ਦਾ, ਪਰਮਾਣੂ ਅੰਤ ਤੱਕ ਅਸੀਂ ਨਾਸ਼ ਮੰਨਦੇ ਹਾਂ, ਠੀਕ ਹੈ, ਕਿਉਂਕਿ ਇਹ ਪਰਮਾਣੂ ਤੱਕ ਨਾਸ਼ ਕੋ ਪ੍ਰਾਪਤ ਹੋਤੇ ਹੈ, ਠੀਕ ਹੈ ਜੀ, ਇਸ ਲਈ ਅਨਿਤ ਹੋਣੇ ਕੇ ਕਾਰਨ ਅਸਤ ਹੈ, ਇਹ ਤਾਂ ਤੁਹਾਡੀ ਗੱਲ ਮੰਨ ਲਈ, ਪਰੰਤੂ ਵਿਅਤਹ ਅਸਤਵਮ ਤੇ ਬੁੱਧੀ ਵਿਅਤ, ਮੈਂ ਆਕਾਸ਼ ਨੂੰ ਕਿੱਦਾਂ ਸਤ ਅਸਤ ਮੰਨਦੇ ਜੀ, ਆਕਾਸ਼ ਦੇ ਪ੍ਰਾਣੂ ਪਰਮਾਣੂ ਨਹੀਂ ਬਣਦੇ ਨਾ, ਆਕਾਸ਼ ਕਾ ਅਸਤਪਣਾ ਤੁਹਾਰੀ ਬੁੱਧੀ ਕੋ ਅਰਥਾਤ ਬੁੱਧੀ ਮੇ ਕਥਮ ਰੋਹਿਤਮ, ਰੋਹਿਤ ਕੈਸੇ ਚੜ ਗਿਆ, ਅੰਦਾ ਆਕਾਸ਼ ਨੂੰ ਜਿਹੜਾ ਤੁਸੀਂ ਅਸਤ ਕਹਿ ਦਿੱਤਾ ਇਹ ਤੁਹਾਡੀ ਬੁੱਧੀ ਚ ਗੱਲ ਕੈਸੇ ਬੈਠ ਗਈ, ਸ਼ੰਕਾਵਾਦੀ ਪੁੱਛ ਰਿਹਾ, ਠੀਕ ਹੈ। ਇਤੀ ਚੇਤ, ਇਸ ਪ੍ਰਕਾਰ ਜਦੀ ਅਸ਼ੰਕਾ ਹੋ ਤੋ ਆਗੇ ਉੱਤਰ ਕਹਿਤੇ ਹੈ, ਦ੍ਰਿਸ਼ਟਾਂਤ ਕਾ ਅਵਲੰਬਨ ਕਰਕੇ ਪੂਰਵਕਤ ਪ੍ਰਸ਼ਨ ਕਾ ਪਰਿਹਾਰ ਕਰਤੇ ਹੈ, ਅਵਲੰਬਨ ਮੈਨੇ ਆਸਰਾ, ਅਵਲੰਬਨ ਮੈਨੇ ਆਸਰਾ, ਦ੍ਰਿਸ਼ਟਾਂਤ ਕਾ ਅਵਲੰਬਨ ਕਰਕੇ ਅਨਿਤਯਮ, ਦੇਖੋ ਨਿਰਜਗਤ ਅਨਿਤਯਮ ਨਿਰਜਗਤ ਵਿਓਮ ਜਥਾ ਤੇ ਬੁੱਧੀਮ ਆਸ੍ਰਿਤਮ ਤਥੈਵ ਸਨ ਸਨ ਨਾ ਰਕਾਸ਼ਮ ਕੁਤਹ ਨਾਸਯੋ ਮਤਿਮ, ਜਥਾ ਅਨਿਤਯਮ ਨਿਰਗਤਮ ਵਿਓਮ, ਜਥਾ ਅਨਿਤਯਮ ਨਿਰਗਤਮ ਵਿਓਮ, ਵਿਓਮ ਮੈਨੇ ਆਕਾਸ਼, ਵਿਓਮ ਮੈਨੇ ਆਕਾਸ਼, ਕਿਤੇ ਕਿਤੇ ਖਾਲੀ ਖਾਏਗਾ ਖ, ਖਾ ਮਣੇ ਵੀ ਆਕਾਸ਼ ਹੁੰਦਾ ਹੈ, ਸੰਸਕ੍ਰਿਤ ਹੈ ਬਈ, ਖਲਾ ਉਹ ਖਾ ਲਾਤ ਫਿਰ
ਖਲਾ ਹੈ,
ਜੈਸੇ ਅਤਿਸ਼ੇ ਕਰਕੇ ਜਗਤ ਰਹਿਤ ਆਕਾਸ਼, ਆਕਾਸ਼ ਬਿਲਕੁਲ ਜਗਤ ਨਹੀਂ ਹੈ, ਸੰਸਾਰ ਨਹੀਂ ਹੈ ਬਈ, ਐਸੀ ਕਲਪਨਾ ਕਰੋ, ਉਹ ਕਹਿ ਰਿਹਾ, ਠੀਕ ਹੈ ਨਾ। ਕੈਸੇ ਕਰੇ ਜੈਸੇ ਅਤਿਸ਼ੇ ਕਰਕੇ ਜਗਤ ਰਹਿਤ ਆਕਾਸ਼ ਤੇ ਬੁੱਧਿਮ ਆਸ਼ਰਿਤਮ, ਤੁਹਾਰੀ ਬੁੱਧੀ ਕੋ ਆਸਰਾ ਕੀਆ ਹੈ, ਤਥਾ ਏਵ ਨਿਰਾਸ਼ੰਕਮ, ਉਸੀ ਪ੍ਰਕਾਰ ਕੀ ਅਸ਼ੰਕਾ ਰਹਿਤ, ਨਿਰਾਸ਼ੰਕ ਬਣੇ ਅਸ਼ੰਕਾ ਸੇ ਰਹਿਤ, ਸਤ ਮਤਿਮ ਸੰਨ ਮਾਤਰ ਬ੍ਰਹਮ ਮੇਰੀ ਬੁੱਧੀ ਕੋ ਕੁਤਾ ਨਾ ਆਸਰਿਤ ਹੋ, ਕਿਉਂ ਨਹੀਂ ਆਸਰੇ ਕਰੇਗਾ। ਆਂਦਾ ਜਿੱਦਾਂ ਤੂੰ ਅਜੇ ਸ੍ਰਿਸ਼ਟੀ ਦੀ ਉਤਪੱਤੀ ਨਹੀਂ ਹੋਈ ਤੇ ਤੈਨੂੰ ਆਕਾਸ਼ ਤੇਰੀ ਬੁੱਧੀ 'ਚ ਬੈਠ ਗਿਆ, ਆਕਾਸ਼ ਸੀਗਾ ਉਦੋਂ, ਵੀ ਸ਼ੰਕਾ ਇਹਨੇ ਜੋ ਪ੍ਰਸ਼ਨ ਕੀਤਾ ਕੀ ਕੀਤਾ ਸੀ। ਹਾਂ ਆਕਾਸ਼ ਨੂੰ ਤਾਂ ਤੁਸੀਂ ਆਕਾਸ਼ ਤਾਂ ਇਹ ਤਾਂ ਲੈ ਨੀ ਹੁੰਦਾ, ਇਹ ਨਿਆਂ ਵਾਲੇ ਮੰਨਦੇ ਆ, ਇਹ ਤਾਂ ਨਿੱਤ ਹੈ, ਬਾਕੀ ਤਾਂ ਆਪਾਂ ਪਰਮਾਣੂ ਤੱਕ ਅਨਿੱਤ ਮੰਨ ਲਏ ਚਾਰ। ਇਹ ਜਿਹੜਾ ਆਕਾਸ਼ ਹੈ ਇਹ ਤੇ ਪਰਲੇ 'ਚ ਵੀ ਰਹਿੰਦਾ, ਉਹੀ ਉਹਨੂੰ ਕਹਿ ਰਹੇ ਆ। ਆਂਦੇ ਜਿੱਦਾਂ ਕੋਈ ਸੰਸਾਰ ਉਤਪੰਨ ਨਹੀਂ ਹੋਇਆ, ਨਿਰਜਗਤ ਵਿਓਮ, ਆਕਾਸ਼ ਸੰਸਾਰ ਉਤਪੰਨ ਨਹੀਂ ਹੋਇਆ ਪਰਲੇ ਕਾਲ ਮੇ, ਉੱਥੇ ਜਾ ਕੇ ਤੇਰੀ ਬੁੱਧੀ 'ਚ ਆਕਾਸ਼ ਬੈਠ ਗਿਆ, ਵੀ ਆਕਾਸ਼ ਹੈ ਸੀ ਤੇ ਉੱਥੇ ਬ੍ਰਹਮ ਸੀ, ਉਹ ਨੀ ਤੇਰੀ ਬੁੱਧੀ 'ਚ ਬੈਠਾ, ਨਹੀਂ ਸਮਝ ਲੱਗੀ ਪ੍ਰਧਾਨ ਜੀ ਕਹਿ ਰਹੇ ਆ। ਕੋਈ ਨੀ, ਜਦੋਂ ਲੱਗੇਗਾ ਆਪਾਂ ਉਦੋਂ ਚੱਲਾਂਗੇ। ਉਹ ਕਹਿ ਰਿਹਾ ਜੈਸੇ ਪਰਲੇ ਕਾਲ ਹੈ, ਸ਼ੰਕਾਵਾਦੀ ਨੇ ਸ਼ੰਕਾ ਕੀਤੀ ਵੀ ਪਰਲੇ ਕਾਲ ਦੇ ਵਿੱਚ ਪੰਜ ਬੂਤ ਚਾਰ ਬੂਤ ਆਪਾਂ ਨਸ਼ਟ ਮੰਨ ਲੈਂਦੇ, ਹੋ ਜਾਂਦੇ ਆ, ਆਕਾਸ਼ ਹੁੰਦਾ ਨੀ, ਇਹ ਪਰਲੇ 'ਚ ਵੀ ਰਹਿੰਦਾ, ਠੀਕ ਆ। ਉਹ ਸ਼ੰਕਾਵਾਦੀ ਕਹਿ ਰਿਹਾ ਆਕਾਸ਼ ਜਿਹੜਾ ਪਰਲੇ ਕਾਲ ਹੋ ਗਈ, ਆਕਾਸ਼ ਉਦੋਂ ਵੀ ਹੈ, ਠੀਕ ਆ, ਬਾਕੀ ਸਾਰੇ ਦਾ ਪਰਲੇ ਬਣਦੇ ਆਪਾਂ। ਉਹ ਕਹਿੰਦੇ ਆ ਇਹ ਨਿਆਏ ਵਾਲਾ ਕਹਿ ਰਿਹਾ ਸ਼ੰਕਾਵਾਦੀ, ਹੁਣ ਅੱਗੇ ਦੇਗਾ ਨਾ। ਹਾਂ ਹਾਂ ਉਹ ਕਹਿ ਰਿਹਾ ਵਦੰਤੀ ਕਹਿ ਰਿਹਾ ਹੈ ਵੀ ਜਦੋਂ ਪਰਲੇ ਹੋਈ ਤੈਨੂੰ ਆਕਾਸ਼ ਉਸੇ ਦਿਖਾਈ ਦੇ ਗਿਆ, ਹਾਂ ਆਕਾਸ਼ ਦੇ ਗਿਆ, ਉੱਥੇ ਬ੍ਰਹਮ ਸੀ, ਉਹ ਨੀ ਤੈਨੂੰ ਦਿਖਾਈ ਦਿੱਤਾ, ਇਹ ਵਦੰਤੀ ਨੇ ਕਿਹਾ। ਜਿੱਦਾਂ ਸ਼ੁਨ ਨੂੰ ਜਾਣਨ ਵਾਲੇ ਸੀ ਵੀ ਸ਼ੁਨ ਤੁਹਾਨੂੰ ਦਿਖਾਈ ਦੇ ਤਾ, ਸ਼ੁਨ ਨੂੰ ਜਾਣਨ ਵਾਲਾ ਨੀ ਤੁਹਾਨੂੰ ਦਿਖਾਈ ਦਿੱਤਾ, ਉਹੀ ਆ ਗਿਆ ਹੁਣ ਬਸ ਗੱਲ ਬਣੀ। ਜੋ ਸਾਕਸ਼ਾਤ ਅਨੁਭਵ ਕਾ ਵਿਸ਼ੇ ਹੈ, ਦੇਖੋ ਜੋ ਸਾਕਸ਼ਾਤ ਅਨੁਭਵ ਕਾ ਵਿਸ਼ੇ ਹੈ, ਉਸਕੇ ਵਿਸ਼ੇ ਮੇ ਆਪੇਕਸ਼ਾ ਨਹੀਂ ਬਣ ਸਕਤਾ। ਆਂਦਾ ਜਿਹੜਾ ਸਾਕਸ਼ਾਤ ਅਨੁਭਵ ਕਾ ਵਿਸ਼ੇ ਹੈ ਤੂੰ ਉਹਦੇ ਤੇ ਸ਼ੰਕਾ ਕਰੀ ਜਾ ਰਿਹਾ, ਠੀਕ ਹੈ। ਇਸ ਪ੍ਰਕਾਰ ਅਪੇਕਸ਼ਿਤ ਉਪਯੁਕਤ ਹੈ, ਇਸ ਨਿਆਏ ਕਾ ਆਸਰੇ ਲੇਕਰ ਪੂਰਵ ਪਕਸ਼ੀ ਪੁਨਃ ਪ੍ਰਸ਼ਨ ਕਰਦਾ ਹੈ, ਔਰ ਸਿਧਾਂਤੀ ਪੂਰਵ ਪਕਸ਼ੀ ਕਾ ਅਨੁਭਵ ਰੂਪ ਦਰਸ਼ਨ ਅਸਿੱਧ ਹੈ, ਇਸ ਪ੍ਰਕਾਰ ਪਰਿਹਾਰ ਕਰਦੇ ਹੋਏ ਅਬ ਸਿਧਾਂਤ ਦੋਸ਼ ਵੀ ਕਹਿਤੇ। ਦੇਖੋ ਨਿਰਜਗਤ ਵਿਓਮ ਦ੍ਰਿਸ਼ਟਮ, ਨਿਰਜਗਤ ਵਿਓਮ ਦ੍ਰਿਸ਼ਟਮ ਕੀ ਪਿਛਲੀ ਪਰਲੇ ਕਾਲ ਮੈਂ ਤੈਨੂੰ ਆਕਾਸ਼ 'ਚ ਦਿਖਾਈ ਦੇ ਦਿੱਤਾ, ਠੀਕ ਹੈ। ਚੇਤ ਜਦੀ ਪ੍ਰਕਾਸ਼ ਤਮਸੀ ਬਿਨਾ, ਦੇਖੋ ਕੀ ਕਹਿ ਰਹੇ ਪ੍ਰਕਾਸ਼ ਤਮਸੀ ਬਿਨਾ, ਅੰਧਾ ਨਾ ਉੱਥੇ ਪ੍ਰਕਾਸ਼ ਸੀ ਉਦੋਂ, ਨਾ ਉਦੋਂ ਅੰਧਕਾਰ ਸੀ, ਉੱਥੇ ਤੈਨੂੰ ਆਕਾਸ਼ ਕਿਹੜੇ ਦੱਸਿਆ, ਕਿਹੜੇ ਰੂਪ 'ਚ ਦੇਖਿਆ ਦੱਸ ਮੈਨੂੰ। ਵੀ ਹੁਣ ਆਪਾਂ ਕੀ ਆ ਪ੍ਰਕਾਸ਼ ਆ ਤੇ ਤਾਂ ਦੇਖ ਲੈਂਦੇ ਹਾਂ, ਵਾਹ ਵੀ ਵਾਹ ਪ੍ਰਕਾਸ਼ ਹੀ ਪ੍ਰਕਾਸ਼ ਉੱਥੋਂ ਤੱਕ ਦਿਖਾਈ ਦਿੰਦਾ, ਅੰਧਕਾਰ ਹੋਵੇ ਤੇ ਆਪਾਂ ਕਹਿੰਦੇ ਹੱਥ ਵੀ ਨਹੀਂ ਦਿਖਾਈ ਦਿੰਦਾ, ਆਕਾਸ਼ ਕਿੱਥੋਂ ਦਿਖਾਈ ਦੇਗਾ ਤੈਨੂੰ। ਇਹ ਦੋ ਚੀਜ਼ਾਂ ਨੂੰ ਛੱਡ, ਅੰਧਕਾਰ ਨੂੰ ਛੱਡ, ਪ੍ਰਕਾਸ਼ ਨੂੰ ਛੱਡ, ਫਿਰ ਆਕਾਸ਼ ਦੱਸ ਕਿੱਦਾਂ ਦਾ ਸੀ ਦੇਖਿਆ ਤੂੰ। ਹਾਂਜੀ ਅੰਧਕਾਰ ਨੂੰ ਛੱਡੋ, ਪ੍ਰਕਾਸ਼ ਨੂੰ ਛੱਡੋ ਤੇ ਆਕਾਸ਼ ਦੱਸੋ। ਆਂਦਾ ਜੇ ਪਰਲੇ ਸੀ ਉਦੋਂ ਅੰਧਕਾਰ ਵੀ ਸੀ, ਪ੍ਰਕਾਸ਼ ਤੋਂ ਹੈ ਨਹੀਂ ਸੀ, ਉਦੋਂ ਤੈਨੂੰ ਆਕਾਸ਼ ਕਿੱਥੋਂ ਦਿਖਾਈ ਦੇ ਗਿਆ, ਠੀਕ ਹੈ ਜੀ। ਹਾਂ ਨਿਰਜਗਤ ਵਿਓਮ ਦ੍ਰਿਸ਼ਟਮ ਚੇਤ ਪ੍ਰਕਾਸ਼ ਤਮਸੀ ਬਿਨਾ ਕੁਚ ਦ੍ਰਿਸ਼ਟਮ ਕਿਮ ਚਾਹ ਤੇ ਪਕਸ਼ੇ ਨਾ ਪ੍ਰਤਿਕਸ਼ਮ ਵਿਅਤ ਖਲੂ, ਖਲੂ ਮੈਨੇ ਹੁੰਦਾ ਸੰਪੂਰਨ। ਨਿਰਜਮ ਨਿਰਜਗਤ ਵਿਓਮ ਦ੍ਰਿਸ਼ਟਮ ਚੇਤ, ਜਗਤ ਰਹਿਤ ਆਕਾਸ਼ ਦੇਖ ਗਿਆ ਦੇਖਾ ਗਿਆ। ਜਦੀ ਐਸਾ ਕਹੋ, ਕੀ ਕਹਿ ਰਿਹਾ, ਨਿਰਜਗਤ ਵਿਓਮ, ਸੰਸਾਰ ਤੋਂ ਰਹਿਤ ਆਕਾਸ਼ ਦੇਖਾ ਗਿਆ, ਇਹੀ ਕਹੋਗੇ, ਹੈ ਨਾ, ਜਗਤ ਰਹਿਤ ਆਕਾਸ਼ ਦੇਖਾ ਗਿਆ। ਜਦੀ ਐਸਾ ਕਹੋ ਤੋ ਹੇ ਤੋ ਪ੍ਰਕਾਸ਼ ਤਮਸੀ ਬਿਨਾ, ਪ੍ਰਕਾਸ਼ ਔਰ ਅੰਧਕਾਰ ਕੇ ਬਿਨਾ ਕਾ ਦ੍ਰਿਸ਼ਟਮ, ਤੂੰ ਕੀ ਦੇਖਿਆ ਸੀ,
ਕਹਾਂ ਪਰ ਤੁਮਨੇ ਆਕਾਸ਼ ਕੋ ਦੇਖਾ,
ਦੱਸੋ ਕਹਾਂ ਪਰ ਤੁਮਨੇ ਆਕਾਸ਼ ਕੋ ਦੇਖਾ, ਕਿੱਥੇ ਦੇਖਾ, ਔਰ ਕਿਮ ਚਾਹਤੇ ਪਕਸ਼ੇ। ਔਰ ਵੀ ਦੂਸਰੀ ਬਾਤ ਜੇ ਹੈ ਕਿ ਤੁਮਹਾਰੇ ਨਿਆਇਕੋ ਕੇ ਪਕਸ਼ ਮੇ ਅਰਥਾਤ ਮਤ ਮੇ ਵਿਅਤ ਖਲੂ, ਆਕਾਸ਼ ਨਿਸ਼ਚੇ ਕਰਕੇ ਨਾ ਪ੍ਰਤਿਕਸ਼ਮ, ਆਕਾਸ਼ ਤੁਹਾਡੇ ਮਤ ਮੇ ਪ੍ਰਤਿਕਸ਼ ਹੈ ਹੀ ਨਹੀਂ, ਤੇ ਤੂੰ ਕਿੱਦਾਂ ਦੇਖ ਲਿਆ ਫਿਰ ਉਹਨੂੰ, ਤੂੰ ਨਿੱਤ ਤੇ ਮੰਨਦੇ ਜੇ ਤੇ ਆਕਾਸ਼ ਨੂੰ ਤੁਸੀਂ ਕਹਿੰਦੇ ਪ੍ਰਤਿਕਸ਼ ਨੀ ਕੋਈ ਦੇਖ ਸਕਦਾ, ਤਾਂ ਤੂੰ ਕਿੱਦਾਂ ਦੇਖ ਲਿਆ ਵੀ ਉਦੋਂ ਆਕਾਸ਼ ਸੀਗਾ। ਠੀਕ ਹੈ ਜੀ, ਪ੍ਰਤਿਕਸ਼ ਨਹੀਂ ਹੈ, ਅਤਾ ਨਿਰਜਗਤ ਆਕਾਸ਼ ਕਾ ਦਰਸ਼ਨ ਅਸਿੱਧ ਹੈ, ਇਸ ਲਈ ਜਿਹੜਾ ਨਿਰਜਗਤ ਆਕਾਸ਼ ਹੈ ਉਹਦਾ ਦਰਸ਼ਨ ਅਸਿੱਧ ਹੈ। ਵੀ ਹੁਣ ਉਹ ਤਾਰੇ ਨਾ ਦਿਖਾਈ ਦੇਣ ਤੇ ਕਿੱਥੇ ਆਕਾਸ਼ ਹੈ, ਤੇ ਤਾਰੇ ਕਦੋਂ, ਉਹ ਚੰਦਰਮਾ ਤਾਰੇ ਸੂਰਜ ਕਦੋਂ ਹੋਏ, ਜਦੋਂ ਪ੍ਰਿਥਵੀ ਬਣੇ ਸ੍ਰਿਸ਼ਟੀ ਬਣੀ ਤਾਂ ਹੀ ਬਣੇ। ਹੁਣ ਜੇ ਇਹਨੂੰ ਆਪਾਂ ਨਾਮ ਹੀ ਮੰਨੀਏ, ਉਹਨੂੰ ਆਕਾਸ਼ ਮੰਨੀਏ, ਤੇ ਤਾਰੇ ਚੰਦਰ ਤਾਰੇ ਨਾ ਹੋਣ, ਉਹ ਸੂਰਜ ਨਾ ਹੋਵੇ ਤੇ ਚੰਦਰਮਾ ਨਾ ਹੋਵੇ, ਤੇ ਫਿਰ ਦੱਸੋ ਆਕਾਸ਼। ਹਾਂਜੀ, ਦਰਸ਼ਨ ਕਾ ਭਾਵ ਸਦ ਵਸਤੂ ਮੇ ਸਮਾਨ ਹੀ ਹੈ, ਐਸੀ ਸ਼ੰਕਾ ਕਰਕੇ ਸਦ ਵਸਤੂ ਸੁਭਾ ਸਰਵ ਅਨੁਭਵ ਸਿੱਧ ਹੈ, ਹੋਣੇ ਸੇ ਐਸਾ ਨਹੀਂ ਕਹਿ ਸਕਦੇ। ਇਸ ਪ੍ਰਕਾਰ ਉੱਤਰ ਕਹਿਤੇ ਹੋਏ ਤੁਛਣੀ ਭਾਵ ਅਵਸਥਾ ਮੇ ਸ਼ੁਨ ਕੀ ਪ੍ਰਤੀਤੀ ਨਾ ਹੋਣੇ ਸੇ, ਤੁਛਣੀ ਭਾਵ ਮੈਨੇ ਚੁੱਪ ਚਾਪ, ਤੁਛਣੀ ਚੁੱਪ, ਕੁਛ ਨਹੀਂ ਬੋਲ ਸਕਦੇ, ਸ਼ੁਨ ਵੀ ਸਿੱਧ ਨਹੀਂ ਹੋ ਸਕਦਾ, ਇਸ ਵਾਰਤਾ ਕੋ ਵੀ ਕਹਿਤੇ ਹੈ। ਬਸ ਕਰੇ ਜੀ, 15 ਮਿੰਟ ਰਹਿੰਦੇ ਹੈ, ਚਲੋ ਠੀਕ ਹੈ, ਲਾ ਦਿੰਦੇ। ਚਲੋ, ਸਦ ਵਸਤੂ ਸ਼ੁੱਧਮ ਤਸਮੈ ਭੀਰ ਨਿਸ਼ਚਿਤੈਰ ਅਨੁਭੂਯਤੇ, ਤੁਛਣੀ ਸਥਿਤੋ ਨਾ ਸ਼ੂਨਯਤਮ, ਸ਼ੂਨਯ ਬੁੱਧੇਸ਼ ਬੁੱਧੇਹ ਚ ਵਰਜੀਨਾਥ। ਸ਼ੁੱਧਮ ਸਦ ਵਸਤੂ ਤੂ ਆਕਾਸ਼ ਆਦਿ ਰਹਿਤ ਕੇਵਲ ਸਦ ਬ੍ਰਹਮ ਤੋ ਨਿਸ਼ਚਿਤ ਹੀ ਅਸਮਾ ਵੀ ਅਸਮਾ ਦੀ ਬਣੇ, ਅਸਮਾ ਦੀ ਸਾਡੇ ਵਰਗੇ ਅਸੀਂ ਲੋਕ, ਅਸਮਾ ਵੀ ਨਿਸ਼ਚੇ ਯੁਗਤ ਹਮ ਲੋਕ ਅਨਭੂਏ ਤੇ ਅਨੁਭਵ ਕਰਤੇ ਹੈ। ਤੁਸ਼ਣੀ ਸਥਿਤੋ ਸ਼ੂਨਯਤਮ ਨਾ, ਤੁਸ਼ਣੀ ਅਵਸਥਾ ਮੇ ਉਸ ਸਮੇਂ ਸ਼ੂਨ ਕਾ ਸਰੂਪ ਨਹੀਂ ਸਿੱਧ ਹੋ ਸਕਦਾ, ਜਦੋਂ ਚੁੱਪ ਕਰਕੇ ਬੈਠੇ ਰਹੋਗੇ, ਬੋਲੋਗੇ ਨਹੀਂ, ਤੇ ਸ਼ੂਨ ਨੂੰ ਕਿੱਦਾਂ ਦੱਸੋਗੇ, ਬੋਲੋਗੇ ਤੇ ਕਹੋਗੇ ਤਾਂ ਸ਼ੂਨ ਸੀ, ਜੇ ਤੁਸ਼ਣੀ ਭਾਵ ਬੈਠੇ ਰਹੇ ਤੇ ਸ਼ੂਨ ਕਿੱਦਾਂ ਦੱਸੋਗੇ ਵੀ ਸ਼ੂਨ ਸੀ। ਹਾਂਜੀ, ਸ਼ੂਨ ਬੁੱਧੇ ਚਾਹ ਵਰਜਨਾਥ, ਸ਼ੂਨ ਬੁੱਧੀ ਕਾ ਵੀ ਅਰਥਾਤ ਸ਼ੂਨ ਹੈ ਐਸਾ ਪ੍ਰਤੀਤੀ ਕਾ ਵੀ ਅਭਾਵ ਹੈ। ਜਦੀ ਸ਼ੂਨ ਕੀ ਪ੍ਰਤੀਤੀ ਨਾ ਹੋਣੇ ਸੇ ਸ਼ੂਨ ਕੀ ਸਿੱਧੀ ਨਹੀਂ ਹੋ ਸਕਦੀ, ਤੋ ਸਦਬੁੱਧੀ ਕੇ ਅਭਾਵ ਤੇ ਸਦ ਸਰੂਪ ਕੀ ਸਿੱਧੀ ਵੀ ਨਹੀਂ ਹੋ ਸਕਦੀ, ਐਸੀ ਆਸ਼ੰਕਾ ਕਾ ਉੱਤਰ ਕਹਿਤੇ ਹੈ ਕਿ ਸਦ ਵਸਤੂ ਸਵੈ ਪ੍ਰਕਾਸ਼ ਰੂਪ ਹੋਣੇ ਸੇ ਸਦਬੁੱਧੀ ਨਾ ਹੋਣੇ ਪਰ ਵੀ ਕੋਈ ਹਾਨੀ ਨਹੀਂ, ਔਰ ਸਾਕਸ਼ੀ ਰੂਪ ਸੇ ਸਦ ਵਸਤੂ ਜਾਣਨਾ ਸੁਗਮ ਵੀ ਹੈ। ਚਲੋ ਜੀ, ਲਾ ਲਓ, ਇਹ ਤੁਹਾਡਾ ਹੀ ਹੋ ਗਿਆ।